ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਸ ਸ੍ਰੀ ਹਰ ਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨੌ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰਨ ਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਵੰਦਨਾ ਸਿਰ ਚਰਨ ਪਰ ਤਾਰ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਸਤਿਗੁਰ ਕਰ ਕਾਮਨੀ ਫਿਰੇ ਦੁਰਗ ਕੇ ਮਾਹੇ ਪਿੱਛੇ ਲਸ਼ਕਰ ਸ਼ਤਰੂ ਕੋ ਖੋਜਤ ਪ੍ਰਾਪਤ ਨਾਹੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਿਵਾਜੀ ਹੋਈ ਪਰਮ ਸਤਿਕਾਰ ਜੋ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਅਤਿਅੰਤ ਵਡਭਾਗੇ ਹੋ ਜੋ ਕਿ ਗੁਰੂ ਦਰਬਾਰ ਦੇ ਵਿੱਚ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰੀ ਹੈ ਸੋਦਾ ਰਾਏ ਰਾਜ ਸਾਹਿਬ ਜੀ ਦੇ ਪਾਠ ਤੇ ਆਰਤੀ ਆਰਤੀ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਉਹ ਇਤਿਹਾਸ ਜੋ ਅੱਜ ਦੇ ਦਿਨ ਸਾਰਾ ਪੰਥ ਵਿਸ਼ਵ ਭਰ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਬੈਠੀਆਂ ਨੇ ਇਹ ਹਫ਼ਤਾ ਭਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਹੋ ਕੇ ਸਾਹਿਬਜ਼ਾਦਿਆਂ ਦੇ ਸਿੰਘਾਂ ਪਿਆਰਿਆਂ ਦੇ ਸ਼ਹੀਦੀ ਦਿਹਾੜੇ ਮਨਾ ਰਹੀਆਂ। ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਰੋਪੜ ਤੇ ਚਮਕੌਰ ਸਾਹਿਬ ਦਸਵੇਂ ਪਾਤਸ਼ਾਹ ਕਿਵੇਂ ਪਹੁੰਚੇ ਇਹ ਕਥਾ ਆਪਾਂ ਸੁਣੀ ਹੈ। ਜਦੋਂ ਮਹਾਰਾਜ ਚਮਕੌਰ ਦੀ ਗੜੀ ਚ ਪ੍ਰਵੇਸ਼ ਕਰ ਗਏ ਹਨ, ਚੰਗੀ ਤਰ੍ਹਾਂ ਉਸ ਗੜੀ ਨੂੰ ਕਾਇਮ ਕੀਤਾ ਹੈ, ਚਾਰੇ ਪਾਸਿਓਂ ਕਾਇਮੀ ਮਜ਼ਬੂਤੀ ਕਰਕੇ ਅੰਦਰੋਂ ਦਰਵਾਜ਼ੇ ਕਿਲੇ ਦੇ ਬੰਦ ਕਰਕੇ ਮੋਰਚੇਬੰਦੀ ਕੀਤੀ ਹੈ। ਜੋ ਰਾਸ਼ਨ ਪਾਣੀ ਕਿਤੋਂ ਮਿਲਿਆ ਹੈ ਉਹ ਲਿਆ ਕੇ ਸਿੰਘਾਂ ਨੂੰ ਲੰਗਰ ਪ੍ਰਸ਼ਾਦਾ ਛਕਾਇਆ ਹੈ। ਬਾਲਣ ਦੱਕੜ ਜੋ ਕਿਤੋਂ ਚੁੱਕ ਮਿਲ ਕੇ ਬਾਹਰ ਲਿਆ ਕੇ ਅੰਦਰ ਸੇਕ ਕੇ ਸਰੀਰ ਸਿੰਘਾਂ ਦੇ ਗਰਮ ਕੀਤੇ ਹਨ ਔਰ ਸ਼ਸਤਰਾਂ ਨੂੰ ਤਿਆਰ ਬਰ ਤਿਆਰ ਕੀਤਾ ਹੈ। ਜੰਗ ਦੀਆਂ ਪੂਰੀਆਂ ਤਿਆਰੀਆਂ ਗੜੀ ਚਮਕੌਰ ਦੇ ਵਿੱਚ ਹੋ ਰਹੀਆਂ ਨੇ। ਆਓ ਸਰਵਣ ਕਰੀਏ ਇਹ ਕਥਾ ਪ੍ਰੇਮ ਨਾਲ ਆਖੀਏ। ਸਤਨਾਮ
ਸ੍ਰੀ
ਵਾਹਿਗੁਰੂ ਸਾਹਿਬ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸ੍ਰੀ ਸਤਿਗੁਰ ਕਰ ਕਾਇਮੀ ਥਿਰੇ ਦੁਰਗ ਕੇ ਮਾਹੇ।
ਗੁਰੂ ਗਰਗੀਧਰ ਮਹਾਰਾਜ ਜੀ ਆਪਣੀ ਫੌਜ ਨੂੰ ਕਾਇਮ ਕੀਤਾ ਹੈ ਇਸ ਕਿਲੇ ਦੇ ਵਿੱਚ, ਗੜੀ ਚਮਕੌਰ ਦੇ ਵਿੱਚ ਮੋਰਚੇਬੰਦੀ ਕੀਤੀ ਹੈ।
ਪਿੱਛੇ ਲਸ਼ਕਰ ਸ਼ਤਰੂ ਕੋ ਖੋਜਤ ਪ੍ਰਾਪਤ ਨਾ ਹੈ।
ਪਿੱਛੇ ਦੁਸ਼ਮਣ ਦੀ ਫੌਜ ਦਾ ਹਾਲ ਸੁਣੋ, ਸਰਸਾ ਨਦੀ ਤੋਂ ਪਾਰ ਹੋ ਕੇ ਦੁਸ਼ਮਣ ਦੀ ਫੌਜ ਵੀ ਗੁਰੂ ਸਾਹਿਬ ਨੂੰ ਲੱਭ ਰਹੀ ਹੈ, ਪਰ ਅਜੇ ਤੱਕ ਗੁਰੂ ਗੋਬਿੰਦ ਸਿੰਘ ਜੀ ਦਾ ਉਹਨਾਂ ਨੂੰ ਕੋਈ ਪਤਾ ਨਹੀਂ ਚੱਲਿਆ।
ਲਲਿਤ ਪਦ ਛੰਦ ਕੇਚਿਤ ਕਹਿ ਗੁਰੂ ਰਣ ਜੂਝਿਓ ਬਹੁਤੇ ਬਾਣ ਪ੍ਰਹਾਰੇ।
ਕਈ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਲੜਾਈ ਚ ਮਾਰਿਆ ਜਾ ਚੁੱਕਾ ਹੈ। ਸ਼ਾਹੀ ਟਿੱਬੀ ਤੇ ਜਿਹੜੀ ਲੜਾਈ ਹੋਈ ਹੈ ਉਸਨੇ ਬੜੇ ਤੀਖੇ ਤੀਰ ਚਲਾਏ ਸਨ, ਉਹਦੇ ਹੀ ਤੀਰ ਜਾਪਦੇ ਸਨ ਜਿਹੜੇ ਸ਼ਾਹੀ ਟਿੱਬੀ ਤੇ ਚੱਲ ਰਹੇ ਸਨ।
ਇਸ ਕਰਕੇ ਗੁਰੂ ਗੋਬਿੰਦ ਸਿੰਘ ਮਾਰਿਆ ਗਿਆ ਹੈ।
ਅਰਿਓ ਰਹਿਓ ਕਰ ਜੁੱਧ ਬਡੇਰਾ ਬਿੰਦਰੇ ਵੀਰ ਬਿਦਾਰੇ।
ਗੱਲਾਂ ਕਰਦੇ ਨੇ ਮੁਸਲਮਾਨ ਤੇ ਪਹਾੜੀ ਸਿਪਾਹੀ ਤੇ ਅਫਸਰ, ਕਹਿੰਦੇ ਬੜਾ ਯੋਧਾ ਸੀ, ਬੜਾ ਬਹਾਦਰ ਸੀ, ਬੜਾ ਲੜਾਕਾ ਤੇ ਅੜੀਲਾ ਸੀ, ਔਰ ਉਸਨੇ ਸਾਡੀ ਬਹੁਤ ਫੌਜ ਮਾਰੀ ਹੈ।
ਕੇਚਿਤ ਕਹੈ ਅਗ੍ਰਹੀ ਗਮਨਿਓ ਖੋਜਿਤ ਤਰੰਗ ਨਿਹਾਰੋ।
ਤੇ ਕਈ ਕਹਿੰਦੇ ਨਹੀਂ, ਉਹ ਇੰਨਾ ਸੌਖਾ ਮਰਨ ਵਾਲਾ ਨਹੀਂ ਸੀ, ਉਹ ਅੱਗੇ ਹੀ ਨਿਕਲ ਗਿਆ ਹੈ। ਤੁਸੀਂ ਦੇਖੋ ਘੋੜਿਆਂ ਦੇ ਪੌੜ ਅੱਗੇ ਜਾ ਰਹੇ ਨੇ, ਇਹਦਾ ਮਤਲਬ ਹੈ ਵੀ ਕੁਝ ਬੰਦੇ ਜੇ ਜਿਉਂਦੇ ਨੇ ਗੁਰੂ ਦੇ ਸਾਥੀ, ਜਿਹੜੇ ਗੁਰੂ ਨੂੰ ਨਾਲ ਲੈ ਕੇ ਨਿਕਲ ਗਏ ਜਾਪਦੇ ਨੇ।
ਨਹੀਂ ਮਰਬੇ ਮਹਿਰਣ ਤੇ ਆਵਤ ਕਰਾਮਾਤ ਅਤ ਭਾਰੋ।
ਕਈ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਕੋਲ ਕਰਾਮਾਤ ਵੀ ਸੀ, ਸ਼ਕਤੀ ਵੀ ਸੀ, ਉਹਦੇ ਕੋਲ ਅਧਿਆਤਮਿਕ ਪਾਵਰ ਵੀ ਸੀ, ਇਸ ਕਰਕੇ ਉਹ ਛੇਤੀ ਕੀਤਿਆ ਮਰਨ ਵਾਲਾ ਨਹੀਂ ਹੈ ਲੜਾਈ ਵਿੱਚ।
ਤੂੰ ਮੈਂ ਲੜਤੇ ਕਛੂ ਨਾ ਸੁਝਿਓ ਕੋ ਬੱਚੇ ਕੋ ਲਰ ਮਾਰਾ।
ਰਾਤ ਹਨੇਰੇ ਚ ਕੋਈ ਪਤਾ ਨਹੀਂ ਲੱਗਾ ਕਿਹੜਾ ਲੜਿਆ ਹੈ, ਕਿਹੜਾ ਮਰਿਆ ਹੈ, ਕਿਹੜਾ ਬਚ ਕੇ ਨਿਕਲ ਗਿਆ ਹੈ। ਰਾਤ ਦੇ ਹਨੇਰੇ ਚ ਸਾਨੂੰ ਕੋਈ ਪਤਾ ਨਹੀਂ ਲੱਗਾ।
ਮਰੇ ਹਜ਼ਾਰੋ ਵੀਰ ਤਰੰਗਮ ਪਰਿਓ ਖੇਤ ਰਣ ਭਾਰਾ।
ਹਜ਼ਾਰਾਂ ਯੋਧੇ ਤੇ ਘੋੜੇ ਮਾਰੇ ਜਾ ਚੁੱਕੇ ਨੇ, ਥਾਂ ਥਾਈ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਸ਼ਾਹੀ ਟਿੱਬੀ ਤੋਂ ਲੈ ਕੇ ਸਰਸਾ ਨਦੀ ਦੇ ਕਿਨਾਰੇ ਤੋਂ ਲੈ ਕੇ ਮਲਕਪੁਰ ਰੰਗੜਾ ਤੇ ਰੋਪੜ ਤੱਕ ਹਜ਼ਾਰਾਂ ਹੀ ਬੰਦੇ ਤੇ ਘੋੜੇ ਮਰੇ ਪਏ ਨੇ। ਲੜਾਈ ਦੇ ਮੈਦਾਨ ਦਾ ਨਜ਼ਾਰਾ ਬੜਾ ਹੀ ਭਿਆਨਕ ਹੈ।
ਇਤਿਆਦਿਕ ਮਿਲ ਨਿਰਣੈ ਕਰ ਕਰ ਕਿਤ ਗਮਨੇ ਨਹਿ ਸੂਝੈ।
ਆਪਸ ਦੇ ਵਿੱਚ ਮਿਲ ਮਿਲ ਕੇ ਫੌਜੀ ਅਫਸਰ ਗੱਲਾਂ ਕਰਦੇ ਨੇ, ਨਿਰਣਾ ਕਰਨਾ ਚਾਹੁੰਦੇ ਨੇ, ਕਹਿੰਦੇ ਸੁਝਦਾ ਨਹੀਂ, ਪਤਾ ਨਹੀਂ ਲੱਗਦਾ ਹੁਣ ਗੁਰੂ ਗੋਬਿੰਦ ਸਿੰਘ ਕਿਹੜੇ ਪਾਸੇ ਨਿਕਲ ਗਿਆ ਹੈ।
ਆਗੇ ਤੇ ਪਾਛੇ ਤੇ ਆਵਤ ਸਤਿਗੁਰ ਕੀ ਸੁਧ ਬੂਝੈ।
ਜੇ ਕੋਈ ਅੱਗੋਂ ਆਉਂਦਾ ਮਿਲ ਜਾਵੇ ਜਾਂ ਕੋਈ ਪਿੱਛੋਂ ਵੀ ਆਉਂਦਾ ਮਿਲ ਜਾਵੇ, ਉਹਨੂੰ ਪੁੱਛਦੇ ਨੇ ਬਈ ਜਿੱਧਰੋਂ ਤੂੰ ਆਇਆ ਉਧਰ ਕਿਤੇ ਗੁਰੂ ਗੋਬਿੰਦ ਸਿੰਘ ਤਾਂ ਨਹੀਂ ਮਿਲਿਆ, ਗੁਰੂ ਗੋਬਿੰਦ ਸਿੰਘ ਦੇ ਸਾਥੀ ਤਾਂ ਨਹੀਂ ਦਿਸੇ, ਕੋਈ ਓਪਰੇ ਬੰਦੇ ਇਸ ਤਰ੍ਹਾਂ ਦੇ ਹੁਲੀਏ ਵਾਲੇ ਬੰਦੇ ਤਾਂ ਨਹੀਂ ਮਿਲੇ। ਫੌਜੀ ਅਫਸਰ ਸਾਰਿਆਂ ਪਾਸਿਆਂ ਤੋਂ ਖਬਰਾਂ ਲੈਂਦੇ ਨੇ।
ਨਿਸਮੈ ਤਿਮਰ ਪਰਸਪਰ ਲਰਮਰ ਕਾਇਲ ਤੁਰਕ ਪਹਾਰੀ।
ਰਾਤ ਹਨੇਰਾ ਹਨੇਰਾ ਬਹੁਤਾ ਸੀਗਾ ਤੇ ਮੀਂਹ ਪੈ ਰਿਹਾ ਸੀ ਤੇ ਠੰਡੀ ਰਾਤ ਸੀਗੀ, ਇਸ ਕਰਕੇ ਪਹਾੜੀਆਂ ਦਾ ਤੁਰਕਾਂ ਦਾ ਆਪਸ ਚ ਲੜ ਕੇ ਨੁਕਸਾਨ ਹੋ ਗਿਆ। ਗੁਰੂ ਕੇ ਖਾਲਸੇ ਨੇ ਤਾਂ ਮਾਰਿਆ ਹੀ ਸੀ ਉਹਨਾਂ ਨੂੰ, ਉਹ ਆਪਸ ਚ ਕਈ ਵਾਰੀ ਭੁਲੇਖੇ ਨਾਲ ਲੜ ਕੇ ਆ, ਪਿਓ ਨੇ ਪੁੱਤਰ, ਭਰਾ ਨੇ ਭਾਈ, ਚਾਚੇ ਨੇ ਭਤੀਜਾ, ਮਾਮੇ ਨੇ ਭਾਣਜਾ, ਵੱਢ ਸੁੱਟੇ, ਏਦਾਂ ਲੜਾਈ ਹੋਈ ਹੈ ਉੱਥੇ ਜੰਗ ਵਿੱਚ।
ਸੁਰਤ ਸੰਭਾਰ ਸੰਭਾਰ ਪਰੇ ਮੱਗ ਤਰਾਸ ਕਰੈ ਉਰ ਭਾਰੀ।
ਦਿਨ ਚੜਿਆ ਤੇ ਪਤਾ ਲੱਗਾ ਵੀ ਅੱਧੇ ਨਾਲੋਂ ਜ਼ਿਆਦਾ ਫੌਜ ਮਰ ਗਈ ਹੈ, ਥਾਂ ਥਾਂ ਹਜ਼ਾਰਾਂ ਘੋੜੇ ਤੇ ਜਵਾਨ ਮਰੇ ਪਏ ਨੇ, ਆਪਣੇ ਕਿਹੜੇ ਬਚੇ ਨੇ ਤੇ ਕਿਹੜੇ ਮਰੇ ਨੇ ਦਿਨ ਚੜੇ ਪਤਾ ਲੱਗਾ, ਰਾਤੀ ਤਾਂ ਬਸ ਲੜਦੇ ਹੀ ਰਹੇ ਨੇ ਅੰਨੇ ਵਾਹ, ਹੁਣ ਦਿਨ ਚੜਿਆ ਤੇ ਆਪਣੇ ਯਾਦ ਆਏ ਨੇ, ਕਈਆਂ ਦੇ ਭਰਾ ਨੀ ਲੱਭ ਰਹੇ, ਕਈਆਂ ਦੀਆਂ ਪਿਓਆਂ ਦੀਆਂ ਲਾਸ਼ਾਂ ਪਈਆਂ ਨੇ ਤੇ ਪੁੱਤਰ ਰੋ ਰਹੇ ਨੇ, ਕਈਆਂ ਦੇ ਭਤੀਜੇ ਮਰੇ ਨੇ, ਕਈਆਂ ਦੇ ਚਾਚੇ ਮਰੇ ਨੇ, ਕਈਆਂ ਦੇ ਮਾਮੇ ਤੇ ਕਈਆਂ ਦੇ ਭਾਣਜੇ ਮਰੇ ਨੇ। ਇਸ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਬਹੁਤ ਪਾਸੇ ਹਾਹਾਕਾਰ ਮੱਚ ਗਈ ਹੈ, ਤੁਰਕਾਂ ਦਾ ਮਨ ਤੇ ਪਹਾੜੀਆਂ ਦਾ ਮਨ ਉਦਾਸ ਹੋ ਗਿਆ ਹੈ।
ਜੇ ਅਨੰਦਪੁਰ ਕੀ ਵੱਡ ਸੈਨਾ ਰੋਪਰ ਲਰ ਲਰ ਹਾਰੇ।
ਜਿਹੜੀ ਅਨੰਦਪੁਰ ਸਾਹਿਬ ਤੋਂ ਫੌਜ ਦਸਵੇਂ ਪਾਤਸ਼ਾਹ ਦੇ ਪਿੱਛੇ ਲੱਗੀ ਸੀ, ਉਹਦਾ ਰੋਪੜ ਤੱਕ ਹੀ ਥੱਕ ਗਈ ਹੈ, ਹਾਰ ਗਈ ਹੈ, ਹੰਭ ਗਈ ਹੈ, ਬਹੁਤੀ ਮਾਰੀ ਗਈ ਹੈ, ਬਹੁਤੀ ਜ਼ਖਮੀ ਹੋਈ ਹੈ, ਤੇ ਜਿਨ੍ਹਾਂ ਦੇ ਰਿਸ਼ਤੇਦਾਰ ਮਰ ਜਾਣ ਉਹਨਾਂ ਦੇ ਜਾਨ ਕਿੱਥੇ ਰਹਿੰਦੀ ਹੈ, ਉਹ ਉਦਾ ਉਦਾਸ ਹੋ ਗਏ ਨੇ।
ਤਿੰਨ ਤੇ ਛੁੱਟਿਓ ਸੰਗ ਗੁਰ ਕੇਰਾ ਪਚ ਪਚ ਚਖੇ ਗਵਾਰੇ।
ਗੁਰੂ ਸਾਹਿਬ ਉਹਨਾਂ ਤੋਂ ਬਹੁਤ ਦੂਰ ਲੰਘ ਗਏ ਨੇ, ਲਗਭਗ 25-30 ਮੀਲ ਦਾ ਫਰਕ ਪੈ ਗਿਆ ਹੈ। ਗੁਰੂ ਸਾਹਿਬ ਉਹਨਾਂ ਦੇ ਘੇਰੇ ਚੋਂ ਨਿਕਲ ਗਏ ਨੇ, ਉਹ ਪਚ ਪਚ ਕੇ ਮੱਥੇ ਤੇ ਹੱਥ ਮਾਰਦੇ ਨੇ, ਇਸ ਗੱਲ ਤੇ ਦੁਖੀ ਹੁੰਦੇ ਨੇ ਵੀ ਜਿਸ ਗੁਰੂ ਨੂੰ ਅਸੀਂ ਫੜਨਾ ਸੀ ਉਹਦਾ ਸਾਡੇ ਘੇਰੇ ਚੋਂ ਨਿਕਲ ਗਿਆ ਹੈ।
ਦਿੱਲੀ ਤੇ ਜੋ 10 ਲੱਖ ਪਹੁੰਚੀ ਤਿੰਨੋਂ ਗੁਰੂ ਸੁਧ ਪਾਈ।
ਜਿਹੜੀ 10 ਲੱਖ ਫੌਜ ਦਿੱਲੀ ਤੋਂ ਤਾਜ਼ਾ ਦਮ ਨਵੀਂ ਫੌਜ ਆਈ ਸੀ ਉਹ ਮੋਰਿੰਡੇ ਕੋਲ ਪਹੁੰਚੀ ਸੀ, ਉਹਨਾਂ ਨੂੰ ਪਤਾ ਲੱਗ ਗਿਆ ਕਿ ਅਨੰਦਪੁਰ ਵਾਲਾ ਗੁਰੂ ਅਨੰਦਪੁਰ ਛੱਡ ਕੇ ਇੱਧਰ ਹੀ ਆ ਰਿਹਾ ਹੈ।
ਨਿਕਸ ਅਨੰਦਪੁਰ ਤੇ ਬਹੁ ਜੂਜੇ ਰਹੇ ਚਮੂ ਪਛਵਾਈ।
ਬਹੁਤ ਜਾਣੀ ਤਾਂ ਸੀਗੀ ਅਨੰਦਪੁਰ, ਪਰ ਅਨੰਦਪੁਰ ਸਾਹਿਬ ਤੋਂ ਉਹ ਗੁਰੂ ਸਾਹਿਬ ਚਲੇ ਗਏ ਨੇ। ਜਦੋਂ ਇਹ ਗੱਲ ਉਹਨਾਂ ਨੇ ਸੁਣੀ ਹੈ, ਉਹ ਕਹਿੰਦੇ ਵੀ ਹੁਣ ਅਨੰਦਪੁਰ ਸਾਹਿਬ ਜਾਣ ਦਾ ਤਾਂ ਕੋਈ ਫਾਇਦਾ ਨਹੀਂ, ਹੁਣ ਜਿੱਥੇ ਗੁਰੂ ਹੈ ਉੱਥੇ ਚੱਲੀਏ।
ਨਾਮ ਗ੍ਰਾਮ ਚਮਕੌਰ ਤੁੰਗ ਫਲ ਆਏ ਸੋ ਕਾਇਮ ਕੀਨਾ।
ਜਿਨ੍ਹਾਂ ਲੋਕਾਂ ਨੇ ਦੇਖਿਆ ਸੀ ਚਮਕੌਰ ਦੀ ਗੜੀ ਚ ਵੜਦੇ ਹੋਏ ਦਸਵੇਂ ਪਾਤਸ਼ਾਹ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਨੂੰ, ਉਹਨਾਂ ਲੋਕਾਂ ਨੇ ਜਾ ਕੇ ਉਸ ਫੌਜ ਦੇ ਅਫਸਰਾਂ ਨੂੰ, ਦਿੱਲੀ ਤੋਂ ਆਈ ਹੋਈ ਫੌਜ ਨੂੰ ਦੱਸਿਆ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ ਵਿੱਚ ਕਬਜ਼ਾ ਕਰ ਲਿਆ ਹੈ ਤੇ ਉਹਦੀਆਂ ਫੌਜਾਂ ਨੇ ਉੱਥੇ ਜੰਗ ਦੀ ਤਿਆਰੀ ਕੀਤੀ ਹੈ।
ਦਈ ਸਕਲ ਸੁਧ ਗਯੋ ਜਾਟ ਇੱਕ ਹਮਕੋ ਗੁਰ ਗਹਿ ਲੀਨਾ।
ਜਿਹੜੇ ਜੱਟ ਦੀ ਹਵੇਲੀ ਗੁਰੂ ਸਾਹਿਬ ਨੇ ਖੋਹੀ ਸੀ, ਉਹ ਜੱਟ ਗੜੀ ਚੋਂ ਨਿਕਲ ਕੇ ਦੌੜਿਆ ਸਿੱਧਾ ਹੀ ਮੁਰਿੰਡੇ ਵੱਲ। ਉਹ ਸਰਕਾਰੀ ਫੌਜ ਦੇ ਕੋਲ ਜਾ ਕੇ ਰੋਇਆ ਪਿੱਟਿਆ, ਕਿਉਂਕਿ ਉਹਨੂੰ ਖਤਰਾ ਇਹ ਸੀ ਵੀ ਜੇ ਮੈਂ ਆਪ ਸ਼ਿਕਾਇਤ ਨਾ ਕੀਤੀ ਸਰਕਾਰ ਕੋਲ ਤੇ ਕੱਲ ਨੂੰ ਸਰਕਾਰ ਨੇ ਕਹਿਣਾ ਵੀ ਤੂੰ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਘਰ ਪਨਾਹ ਕਿਉਂ ਦਿੱਤੀ। ਤੋ ਸੱਚਾ ਹੋਣ ਦਾ ਮਾਰਾ ਆਪਣੀ ਜਾਨ ਛੁਡਾਉਣ ਵਾਸਤੇ ਸਰਕਾਰ ਤੋਂ ਡਰਦਾ ਹੋਇਆ ਸਰਕਾਰੀ ਅਫਸਰਾਂ ਦੇ ਕੋਲ ਜਾ ਕੇ ਫਰਿਆਦਾਂ ਕਰਦਾ ਹੈ।
ਦੈਸ ਜਾਏ ਕਰ ਸ਼ੀਨ ਸੋਲੀਨਾ ਆਪ ਬਰਿਓ ਵਿੱਚ ਆਈ।
ਉਹ ਜ਼ਿਮੀਦਾਰ ਕਹਿੰਦਾ ਹੈ ਕਿ ਖਾਨ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਧੱਕੇ ਨਾਲ ਮੇਰੇ ਘਰ ਚ ਵੜ ਗਏ, ਮੈਨੂੰ ਬੰਨ ਕੇ ਉਹਨਾਂ ਨੇ ਮੇਰੇ ਬੂਹੇ ਖੋਲ ਕੇ ਅੰਦਰ ਵੜ ਕੇ ਸਾਰਾ ਕੁਝ ਮੇਰਾ ਖੋਹ ਲਿਆ ਹੈ। ਮੇਰੇ ਘਰ ਵਿੱਚੋਂ ਮੇਰੇ ਬੱਚਿਆਂ ਤੇ ਮੇਰੀਆਂ ਨੂੰਹਾਂ ਧੀਆਂ ਨੂੰ ਬਾਹਰ ਕੱਢ ਕੇ ਸਾਡੇ ਘਰ ਦੇ ਵਿੱਚ ਹਥਿਆਰ ਬੰਦ ਫੌਜਾਂ ਵਾੜ ਦਿੱਤੀਆਂ ਨੇ ਤੇ ਸਾਨੂੰ ਘਰੋਂ ਬੇਘਰ ਕਰ ਦਿੱਤਾ ਹੈ। ਸਾਡਾ ਕੋਈ ਕਸੂਰ ਨਹੀਂ, ਤੁਸੀਂ ਚੱਲ ਕੇ ਸਾਡਾ ਘਰ ਸਾਨੂੰ ਵਾਪਸ ਦਵਾ ਦਿਓ।
ਚਾਲੀ ਕੈ ਪਚਾਸ ਸੰਗ ਪਟ ਹੈ ਅਪਰ ਮਰੇ ਸਮੁਦਾਈ।
ਗੁਰੂ ਗੋਬਿੰਦ ਸਿੰਘ ਦੇ ਨਾਲ ਇਸ ਵੇਲੇ ਬਹੁਤੀ ਫੌਜ ਨਹੀਂ, 40-50 ਬੰਦੇ ਹਨ, ਬਾਕੀ ਉਹਦੀ ਸਾਰੀ ਫੌਜ ਪਿੱਛੇ ਮਾਰੀ ਜਾ ਚੁੱਕੀ ਹੈ। ਗੁਰੂ ਹੈ ਉਹਦੇ ਕੋਲ 40-50 ਸਿੰਘਾਂ ਦੀ ਫੌਜ ਹੈ। ਹੁਣ ਤੁਸੀਂ ਦੇਖ ਲਓ ਖਾਨ ਸਾਹਿਬ ਜੀ ਵੀ ਗੁਰੂ ਗੋਬਿੰਦ ਸਿੰਘ ਨੂੰ ਮਾਰ ਕੇ ਜਾਂ ਫੜ ਕੇ ਕਿਸ ਤਰ੍ਹਾਂ ਸਾਡਾ ਘਰ ਵੇਲਾ ਕਰਾਓਗੇ।
ਨਰਦਾ ਰਾਜੇ ਸਦਨ ਮੁਝਾਰਾ ਦੇ ਕਾਰਡ ਬਰਿਆਈ।
ਗੁਰੂ ਗੋਬਿੰਦ ਸਿੰਘ ਨੇ ਜ਼ਬਰਦਸਤੀ ਮੇਰੇ ਘਰ ਤੇ ਕਬਜ਼ਾ ਕੀਤਾ ਹੈ ਤੇ ਮੇਰੀਆਂ ਨੂੰਹਾਂ ਨੂੰ, ਮੇਰੀਆਂ ਘਰ ਦੀਆਂ ਬੀਬੀਆਂ ਧੀਆਂ ਭੈਣਾਂ ਨੂੰ ਅਤੇ ਸਾਡੇ ਬੱਚਿਆਂ ਨੂੰ ਘਰੋਂ ਕੱਢ ਦਿੱਤਾ ਜ਼ਬਰਦਸਤੀ। ਸਤਿਗੁਰਾਂ ਨੇ ਇਸ ਕਰਕੇ ਕੱਢਿਆ ਸੀ ਵੀ ਇੱਥੇ ਲੜਾਈ ਚ ਮਰਵਾਉਣੇ ਆ ਤੁਸੀਂ, ਇੱਥੇ ਤਾਂ ਜੰਗ ਹੋਣਾ ਤੇ ਤੁਸੀਂ ਇੱਥੋਂ ਚਲੇ ਜਾਓ। ਤੇ ਉਹ ਹੁਣ ਦੂਜੇ ਤਰ੍ਹਾਂ ਗੱਲ ਨੂੰ ਪੇਸ਼ ਕਰ ਰਿਹਾ ਜਾ ਕੇ ਸਰਕਾਰ ਦੇ ਕੋਲ, ਕਹਿੰਦਾ ਸਾਨੂੰ ਜ਼ਬਰਦਸਤੀ ਘਰੋਂ ਕੱਢ ਕੇ ਸਾਡੇ ਘਰ ਤੇ ਗੁਰੂ ਨੇ ਕਬਜ਼ਾ ਕਰ ਲਿਆ।
ਪਯੋ ਪ੍ਰਵੇਸ਼ ਆਪ ਗੱਡ ਲੱਖ ਕਰ ਹੋਵੇ ਨਹਿ ਸਕੇ ਲੜਾਈ।
ਹਾਂ, ਜ਼ਬਰਦਸਤੀ ਸਾਡੇ ਘਰ ਚ ਵੜ ਗਿਆ ਗੁਰੂ ਗੋਬਿੰਦ ਸਿੰਘ, ਉਹਨੇ ਸਾਡੇ ਘਰ ਨੂੰ ਕਿਲਾ ਸਮਝਿਆ ਹੈ, ਪਰ ਖਾਨ ਸਾਹਿਬ ਕੋਈ ਕਿਲਾ ਨਹੀਂ, ਛੋਟੀ ਜਿਹੀ ਸਾਡੀ ਹਵੇਲੀ ਹੈ, ਉਹਦੇ ਚ 10-12 ਕਮਰੇ ਹਨ ਜਿਨ੍ਹਾਂ ਚ ਅਸੀਂ 4 ਭਰਾ ਆਪਣੇ ਬੱਚਿਆਂ ਸਮੇਤ ਰਹਿੰਦੇ ਸੀ। ਉਸ ਕਿਲੇ ਵਿੱਚ ਗੁਰੂ ਗੋਬਿੰਦ ਸਿੰਘ ਸਾਡਾ ਕਿਲਾ ਸਮਝ ਕੇ ਸਾਡੇ ਘਰ ਨੂੰ, ਸਾਡੀ ਗੜੀ ਨੂੰ ਵੜਿਆ ਹੈ। ਉੱਥੇ ਕੋਈ ਲੜਾਈ ਨਹੀਂ ਹੋ ਸਕਦੀ, ਉੱਥੇ ਕੋਈ ਜੰਗ ਨਹੀਂ ਹੋ ਸਕਦਾ, ਉਹ ਕੋਈ ਵੱਡਾ ਕਿਲਾ ਨਹੀਂ ਹੈ।
ਨਹਿ ਮੂਰਚਾ ਨਹਿ ਪਰਖਾ ਦੀਰਗ ਪੌਰ ਠੌਰ ਨਹਿ ਗਾਟੀ।
ਉਹ ਜੱਟ ਜਾ ਕੇ ਦੱਸ ਰਿਹਾ ਹੈ, ਕਹਿੰਦਾ ਨਾ ਤਾਂ ਸਾਡੇ ਕੋਲ ਕੋਈ ਵੱਡਾ ਕਿਲਾ ਉਹਦੇ ਆਲੇ ਦੁਆਲੇ, ਨਾ ਕੋਈ ਮੋਰਚਾ, ਨਾ ਕੋਈ ਪਰਖਾ, ਨਾ ਕੋਈ ਥਾਈ ਗੁੱਟੀ ਹੋਈ ਹੈ, ਸਿੱਧਾ ਜਿਹਾ ਸਾਡਾ ਘਰ ਹੈ, ਉਹ ਕਿਲਾ ਨਹੀਂ ਹੈ।
ਗਮਨਤ ਮਾਰਗ ਪਿਕ ਪ੍ਰਵੇਸ਼ ਪਾ ਚਲੋ ਆਪ ਲਿਓ ਕਾਢੀ।
ਰਾਹ ਜਾਂਦਾ ਗੁਰੂ ਗੋਬਿੰਦ ਸਿੰਘ ਸਾਡੇ ਘਰ ਵੜ ਗਿਆ ਤੇ ਸਾਡੇ ਵਾਸਤੇ ਮੁਸੀਬਤ ਬਣ ਗਈ ਹੈ। ਖਾਨ ਸਾਹਿਬ ਤੁਸੀਂ ਚੱਲ ਕੇ ਗੁਰੂ ਨੂੰ ਸਾਡੇ ਘਰੋਂ ਕੱਢ ਦਿਓ ਤੇ ਸਾਡਾ ਗਰੀਬਾਂ ਦਾ ਘਰ ਸਾਨੂੰ ਦਵਾ ਦਿਓ।
ਸੁਨੇ ਤੁਰਕ ਤਬ ਹੋਏਨ ਤਵਾਏ ਗਨ ਤੋਸੇ ਤੁਨਕਾਰੇ।
ਜਦੋਂ ਤੁਰਕਾਂ ਦੀ ਫੌਜ ਨੂੰ ਪਤਾ ਲੱਗਾ ਵੀ ਨੇੜੇ ਹੀ 15 ਕਿਲੋਮੀਟਰ ਦੇ ਉੱਤੇ ਚਮਕੌਰ ਪਿੰਡ ਹੈ, ਮੁਰਿੰਡੇ ਤੋਂ 15 ਕਿਲੋਮੀਟਰ ਹੀ ਪੈਂਦੇ ਆ ਸਾਧ ਸੰਗਤ ਦੇ, ਯਾਨੀ ਜੇ ਘੋੜਿਆਂ ਤੇ ਤੁਰੀਏ ਤੇ ਇੱਕ ਘੰਟਾ ਵੱਧ ਤੋਂ ਵੱਧ ਲੱਗਦਾ ਹੈ। ਤੁਰਕਾਂ ਦੀ ਫੌਜ ਨੇ ਉਸੇ ਵੇਲੇ ਨਗਾਰਿਆਂ ਦੇ ਚੋਭਾ ਲਾ ਕੇ ਚਮਕੌਰ ਵਾਲੇ ਪਾਸੇ ਮੂੰਹ ਕਰ ਦਿੱਤਾ।
ਉਡੀ ਤੂਰ ਅਸਮਾਨ ਗਯੋ ਪਰ ਵੱਡੋ ਅੰਧੇਰ ਗੁਬਾਰੇ।
ਉਸ ਨਗਾਰਿਆਂ ਦੇ ਨਾਲ ਆਕਾਸ਼ ਗੂੰਜ ਗਿਆ ਤੇ 10 ਲੱਖ ਘੋੜਿਆਂ ਦੇ ਪੈਰਾਂ ਨਾਲ ਧੂੜ ਉੱਡ ਕੇ ਅਸਮਾਨ ਨੂੰ ਚੜ ਗਏ। ਗਰਦ ਗੁਬਾਰ ਹੋ ਗਿਆ, ਧਰਤੀ ਅਸਮਾਨ ਇੱਕ ਹੋ ਗਏ। ਹਾਂਜੀ,
ਸ਼ਾਦ ਲੀਨ ਸੂਰਜ ਕੋ ਸਾਰੇ ਹਾਥ ਪਸਾਰ ਨਾ ਦਿਖੇ।
ਸੰਗੜੀ ਇੰਨੀ ਧੂੜ ਉੱਡੀ ਘੋੜਿਆਂ ਦੇ ਖੁਰਾਂ ਨਾਲ, ਤੂਰ ਉੱਡੀ ਖੁਰ ਵਾਜਨ ਤੇ। ਦਸਮ ਪਾਤਸ਼ਾਹ ਨੇ ਆਪਣੀ ਬਾਣੀ ਚੰਡੀ ਚਰਿੱਤਰ ਚ ਲਿਖਿਆ ਹੈ, ਘੋੜਿਆਂ ਦੇ ਖੁਰਾਂ ਨਾਲ ਧਰਤੀ ਉੱਡ ਕੇ ਅਸਮਾਨ ਨੂੰ ਚੜ ਗਈ, ਮਾਨੋ 7 ਆਕਾਸ਼ 7 ਧਰਤੀਆਂ ਹੋ ਗਈਆਂ। ਆਕਾਸ਼ ਜਿਹੜਾ ਹੈ ਉਹ ਸਾਧ ਸੰਗਤ ਜੀ ਇੱਕ ਘਟ ਗਿਆ ਤੇ ਧਰਤੀ ਇੱਕ ਵੱਧ ਗਈ। ਇੰਜ ਲੱਗਦਾ ਹੈ ਵੀ ਦੂਸਰੀ ਧਰਤੀ ਉੱਪਰ ਹੈ, ਮਿੱਟੀ ਸਾਰੀ ਅਸਮਾਨ ਨੂੰ ਚੜ ਗਈ ਹੈ।
ਚਲੀ ਆਏ ਚਮਕੌਰ ਚਮੂ ਸਭ ਉਛਲ ਸਮੁੰਦਰ ਸਰੀਖੇ।
ਕਹਿੰਦੇ ਦੁਸ਼ਮਣ ਦੀ ਇਹ ਫੌਜ ਸਮੁੰਦਰ ਦੇ ਰਾਹ ਉਛਲ ਕੇ, ਜਿਵੇਂ ਸੁਨਾਮੀ ਆ ਜਾਂਦੀ ਨਾ ਸਮੁੰਦਰ ਦੇ ਵਿੱਚ, ਏਦਾਂ ਸੁਨਾਮੀ ਲਹਿਰ ਦੀ ਤਰ੍ਹਾਂ ਉਛਲ ਕੇ ਚਮਕੌਰ ਵੱਲ ਚੱਲ ਪਈ ਹੈ।
ਸਵਈਆ ਜੇ ਤੁਰਕਾਨ ਵਿਖੇ ਸਰਦਾਰ,
ਜਿਹੜੇ ਤੁਰਕਾਂ ਦੇ ਵਿੱਚ ਵੱਡੇ ਵੱਡੇ ਚੌਧਰੀ ਸਰਦਾਰ ਸਨ, ਮੁਖੀ ਸਨ, ਫੌਜ ਦੇ ਜਨਰਲ ਕਰਨਲ ਸਨ।
ਕਹੋ ਤਿੰਨ ਨਾਮ ਸੁਣੋ ਸਮੁਦਾਈ।
ਕਵੀ ਜੀ ਕਹਿੰਦੇ ਮੈਂ ਉਹਨਾਂ ਦੇ ਨਾਮ ਲਿਖਦਾ ਹਾਂ ਜਿਹੜੇ ਉਸ ਵੇਲੇ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਦੇ ਵਿੱਚ ਵੱਡੇ ਵੱਡੇ ਆਲਾ ਅਫਸਰ ਸਨ।
ਨਾਰਾ ਖਾਨ, ਪੱਟ, ਗੈਰਤ ਖਾਂ, ਪੁੰਨ।
ਇੱਕ ਦਾ ਨਾਮ ਸੀ ਨਾਰ ਖਾਨ, ਜਿਹੜਾ ਮਲੇਰਕੋਟਲੇ ਵਾਲੇ ਸ਼ੇਰ ਮੁਹੰਮਦ ਦਾ, ਖਵਾਜ਼ਾ ਮਹਿਮੂਦ ਅਲੀ ਦਾ ਭਰਾ ਸੀਗਾ, ਤੇ ਗੈਰਤ ਖਾਂ ਦੂਸਰਾ ਸੀ।
ਪਾਨ ਪੁਲਾਦ ਕੇ ਬਾਗ ਉਠਾਈ।
ਇੱਕ ਦਾ ਨਾਂ ਸੀ ਫੁਲਾਦ ਖਾਂ, ਜਿਹਦਾ ਸਰੀਰ ਫੁਲਾਦ ਵਰਗਾ ਸਮਝਿਆ ਜਾਂਦਾ। ਉਹ ਫੁਲਾਦ ਖਾਂ, ਨਾਰ ਖਾਨ, ਗੈਰਤ ਖਾਨ, ਬੜੇ ਬੜੇ ਖਾਨ ਜੰਗ ਨੂੰ ਚੱਲ ਪਏ ਹਨ।
ਖਾਂ ਇਸਲਾਮ, ਇਸਮਾਇਲ ਖਾਨ ਬਹਾਦਰ।
ਇੱਕ ਦਾ ਨਾਂ ਸੀ ਇਸਮਾਇਲ ਖਾਨ, ਇੱਕ ਦਾ ਨਾਂ ਸੀ ਬਹਾਦਰ ਖਾਨ।
ਖਾਂ ਅਸਮਾਨ ਆਯੋ ਟਿਗ ਤਾਈ।
ਅਸਮਾਨ ਖਾਨ ਸੀ ਜਿਹੜਾ ਫੌਜਾਂ ਦਾ ਜਰਨੈਲ, ਆਪਣੀ ਫੌਜ ਲੈ ਕੇ ਜੰਗ ਦੇ ਵਿੱਚ ਆਇਆ ਸੀ।
ਖਾਂ ਸੁਲਤਾਨ, ਜਹਾਂ ਖਾਨਾ ਬੀਰ ਪਠਾਨਨ।
ਸਾਧ ਸੰਗਤ ਜੀ, ਖਾਂ ਸੁਲਤਾਨ, ਜਹਾਨ ਖਾਂ ਬੀਰ, ਇਹ ਦੋਵੇਂ ਸੁਲਤਾਨ ਖਾਨ ਤੇ ਜਹਾਨ ਖਾਨ ਬੜੇ ਯੋਧੇ ਬਹਾਦਰ।
ਪਠਾਨਨ ਪੀਰ ਗਨੀ ਕਿਮ ਜਾਈ।
ਪਠਾਣਾ ਦੀ ਭੀੜ ਕਿੰਨੀ ਕੁ ਸੀ, ਕਿੰਨੇ ਕੁ ਪਠਾਨ ਸਨ, ਕਿੰਨੇ ਕੁ ਖਾਨ ਸਨ, ਗਿਣੇ ਨੀ ਜਾ ਸਕਦੇ।
ਕਬਿਤ ਮੀਆਂ ਖਾਨ, ਪੂਰੇ ਖਾਨ,
ਮੀਆਂ ਖਾਨ, ਪੂਰੇ ਖਾਨ, ਸੈਦ ਖਾਨ, ਨੂਰੇ ਖਾਨ, ਮੀਆਂ ਖਾਨ, ਪੂਰੇ ਖਾਨ, ਸੈਦ ਖਾਨ, ਨੂਰੇ ਖਾਨ। ਹਾਂ, ਮੀਆਂ ਖਾਨ, ਸੈਦ ਖਾਨ, ਪੂਰੇ ਖਾਨ ਤੇ ਨੂਰੇ ਖਾਨ। ਹਾਂਜੀ,
ਫੂਲ ਖਾਨ, ਗੁਲਮ ਖਾਨ, ਹੈਸਲ ਖਾਨ ਤਾਇਓ ਹੈ।
ਫੂਲ ਖਾਨ, ਹੁਸੈਨ ਖਾਨ, ਗੁਲ ਖਾਨ ਸਾਰੇ ਦੌੜੇ ਨੇ ਫੌਜਾਂ ਲੈ ਕੇ।
ਬਲੀ ਬੇਗ ਮੁਗਲ ਕਮਾਨ, ਗਹਿ ਬੇਗ ਜਿਤੋ ਅਪਰ।
ਬਲੀ ਬੇਗ ਮੁਗਲ ਕਮਾਨ, ਗਹਿ ਬੇਗ ਜੁਤ ਅਪਰ, ਖਮੀਰ ਖਾਨ ਦਾਲੇ ਉਮਡਾਇਓ ਹੈ। ਬਲੀ ਬੇਗ ਮੁਗਲ ਤੇ ਇਸੇ ਤਰ੍ਹਾਂ ਖਲੀਰ ਖਾਨ ਸਾਰੇ ਚੱਲੇ ਹਨ ਫੌਜਾਂ ਲੈ ਕੇ।
ਮਿਰਜ਼ਾ ਹਯਾ ਬੇਤ ਸਨੈ ਸੋ ਗਰਮ ਬੇਗ।
ਮਿਰਜ਼ਾ ਹਯਾਤ ਬੇਗ, ਹਯਾਤ ਬੇਗ ਨਾਮ ਦਾ ਯੋਧਾ ਅਤੇ ਆਪਣੀ ਫੌਜ ਸੁਰੇਗ ਧਰਮ ਬੇਗ ਆਇਆ ਹੈ।
ਸੈਯਦ ਮਹਿਸੂਦ ਅਲੀ ਯੋ ਸ਼ਿਤਾਬ ਆਇਓ ਹੈ।
ਮਹਿਮੂਦ ਅਲੀ, ਸੈਯਦ ਮਹਿਮੂਦ ਅਲੀ ਬੜੀ ਛੇਤੀ ਨਾਲ ਆਪਣੀ ਫੌਜ ਲੈ ਕੇ ਆਇਆ ਹੈ।
ਬੀਰ ਬੇਗ ਜਾਫਰ ਇਮਾਨ ਹਾਨ ਕਾਫਰ ਪੇ ਕੁਸਮ।
ਸੋ ਮੀਰ ਬੇਗ ਜਾਫਰ ਇਮਾਨ ਹਾਨ ਕਾਫਰ ਪੇ, ਜਿਨ੍ਹਾਂ ਨੇ ਆਪਣਾ ਇਮਾਨ ਛੱਡ ਦਿੱਤਾ, ਕੁਰਾਨ ਦੀਆਂ ਕਸਮਾਂ ਖਾ ਕੇ ਆਪਣੇ ਇਮਾਨ ਤੋਂ ਗਿਰ ਗਏ ਨੇ।
ਕਸਮ ਕੁਰਾਨ ਕੀ ਕੁਫਰ ਕਹਾਇਓ ਹੈ।
ਜਿਨ੍ਹਾਂ ਨੇ ਝੂਠੀਆਂ ਕੁਰਾਨ ਦੀਆਂ ਕਸਮਾਂ ਖਾਧੀਆਂ ਵੀ ਸੀ, ਗੁਰੂ ਸਾਹਿਬ ਤੁਹਾਡਾ ਰਾਹ ਨਹੀਂ ਰੋਕਾਂਗੇ, औरंगजेब के सारे अफसर झूठिया कसमां तो मुकर गए ते सतगुरां नूं मारन वास्ते गिरफ्तार करन वास्ते भारी दल लै के आ गए।
केऊ रंग कारे है को रूप ही सुधारे सारे
कहिंदे केऊ रंग कारे है कईआं दे रंग काले शाह काले तवे वरगे काले रंग दे हन रूप ही सुधारे सारे जिन्हां दे वेख के डर लगता दिन वेले भी डर लगता एहो जे करूप भैणक मोटे मोटे जिन्हां दे बुल भैड़ियां भैड़ियां लाल लाल अखां जिन्हां दीआं रंग तवे वर्गे काले हन
कई रंग पूरे जंग सूरे जग जानी है
कई भूरे रंग दे लिबनानी जिहड़े हुंदे ने भूरे रंग दे हुंदे ने जेड़े अफरीकन होंगे ने काले रंग के होंगे ने अरमीनिया वगैरा के कई मुल्क के सिपाही कई मुल्क के योधे हैं।
पश्तो बकनहारे उबरक पारे पारे
पश्तो बोलने वाले कई बोलियां बोलते आपस में समझ आती कि कोई 10 लाख फौज है थोड़ी थोड़ा 10 लाख फौज है कोई अफरीका दे हैं कोई लिबनान दे हैं कोई अरब दे हैं कोई ईरान दे हैं कोई इराक दे हैं कोई रूम देश दे हैं कई पश्तो बोलने वाले जिहड़े अफगानिस्तान दे विच पश्तो बोली बोली जाती है पाकिस्तान ते अफगानिस्तान की हद के नेड़े तेड़े पहाड़ी इलाकों स्वात और धीर दीआं रियासतां उत्थों दे हन पश्तो बोलने वाले पठान उज़बक भारे भारे जिन्हां दे ऊंठां वर्गे गोडे हन जिन्हां दे शरीर जिवें हाथी तुरिया हुंदा एदां दे शरीर हन
काबली कंधारी दाऊ जी को बखानी है
काबली कंधारी दाऊ जी की बखानी है कई काबल दे हन कई कंधार दे हन कोई दाऊ जी हन
हबशी पशोरी को बलख बुखारी हुते
कई हबशी हन हबशी काले जेड़े अफगान अफरीका दे लोग जिन्होंने आप कहने अफरीकन हबशी ते पशोर दे पशोरी ते कई बलख दे ते कई बुखारे दे बलख बुखारे ईरान दे शहर हैं उत्थों रहने वाले बलख ते बुखारे दे हैं
रूसी गम रूमी ग्रह गजनी परमानी है
कई रूस दे रूसी हैं कई रूम दे रूमी हैं ते कई रूस दे कई रूम दे कई गजनी दे हैं
कई उठे पखरी ईरानी और अबेरी मिल
कई टठे देश दे टठा देश है देश का नाम है टठा एक दा नाम है ठठा एक देश का नाम है सासंगति लम्मा एक दा नाम है नका इदे लम्मा नका दे ते पंजाब दे ही है ना कि पाकिस्तान चले गए माझा मालवा माझा मालवा दुआबा पोठोहार लम्मा नका धनी घेप सारा पंजाब का इलाका है जो अपने को हिंदुस्तान च रह गया माझा मालवा दुआबा लम्मा नका धनी घेप पोठोहार सारा पंजाब पाकिस्तान में चला गया। सो वक्रे वक्रे इलाकों के वक्रे वक्रे देशों के सिपाही श्री अनंदपुर श्री चमकौर साहब की धरती से श्री गुरु गोबिंद सिंह जी को गिरफ्तार करने लिए आए हैं।
कई कश्मीरी जिन बोल ना पछानी है
कई कश्मीर के हैं जिन्हों की बोली नहीं समझ आती वक्री वक्री बोली बोलते हैं आपस में उन्होंने पता नहीं लगता एक दूजे को इशारे नाल ही समझाते हैं।
आई 10 लाख जब पिछे की जू सेना
भाई साहब जी कहते 10 लाख फौज दिल्ली तो चली सी ये गुरु गोबिंद सिंह नाल लड़न वास्ते जाना था इन्होंने आनंदपुर साहब से पर जब इन्होंने पता लगा कि गुरु जी तो मुरिंडे दे नेड़े ही चमकौर पिंड च आ गए ने उन्होंने मुरिंडे दे लागे अपने घोड़े दीआं वागां चमकौर नूं मोड़ दित्तियां
सुनी सुध ख्वाज मरदूद आए ताए है
ख्वाजा महमूद अली नूं पता लगा कि 10 लाख फौज दिल्ली तो आ गई है उन्हें ये बुलाई सी फौज ख्वाजा महमूद अली जिहड़ा फौज का वड्डा जनरल सीगा आनंदपुर साहब तो गुरु साहब का पिछा करता आ रहा सी रोपड़ ला के आके उन्हें पता लगा कि फौज होर आ गई है उसने उसे वेले ही
गुरु चमकौर ठौर कायमी करी है दौर
उन्हें भी पता लगा कि 10वें पातशाह ने चमकौर दे विच ਇੱਕ ਗੜੀ ਤੇ ਕਬਜ਼ਾ ਕਰ ਲਿਆ। ਉੱਥੇ 40 ਸਿੰਘਾਂ ਸਮੇਤ ਗੁਰੂ ਗੋਬਿੰਦ ਸਿੰਘ ਜੀ ਬੈਠੇ ਨੇ।
ਆਈ ਚਮੋ ਔਰ ਤਿੰਨੋਂ ਫੇਰ ਘੇਰ ਪਾਏ ਹੈ,
ਔਰ ਵੈਰੀ ਦੀ ਫੌਜ ਇਸ ਤਰ੍ਹਾਂ ਇਕੱਠੀ ਹੋ ਕੇ ਘੇਰਾ ਪਾਉਣ ਵਾਸਤੇ ਗੁਰੂ ਕਲਗੀਧਰ ਨਾਲ ਯੁੱਧ ਕਰਨ ਵਾਸਤੇ ਚੱਲ ਪਈ ਹੈ।
ਜੁਜੇ ਨਾ ਪਿਛਾਰੀ ਜੰਗ ਹੁਤੋ ਔਰ ਗਾਰੀ ਅਬ।
ਹੁਣ ਪੱਕਾ ਭਰੋਸਾ ਹੋਇਆ ਖਵਾਜ਼ਾ ਮਹਿਮੂਦ ਅਲੀ ਨੂੰ, ਵਜ਼ੀਰ ਖਾਂ ਨੂੰ, ਜੇਰਦਸਤ ਖਾਂ ਨੂੰ ਕਿ ਗੁਰੂ ਗੋਬਿੰਦ ਸਿੰਘ ਨਹੀਂ ਮਾਰਿਆ ਗਿਆ। ਅਸੀਂ ਸੋਚਦੇ ਸੀ ਵੀ ਸ਼ਾਹੀ ਟਿੱਬੀ ਤੇ ਗੁਰੂ ਗੋਬਿੰਦ ਸਿੰਘ ਮਾਰਿਆ ਹੈ, ਨਹੀਂ ਉਹ ਕੋਈ ਹੋਰ ਸੀਗਾ। ਉਹ ਭਾਈ ਉਦੇ ਸਿੰਘ ਸੀ ਪਰ ਉਹਨਾਂ ਨੂੰ ਨਾਂ ਦਾ ਤਾਂ ਪਤਾ ਨਹੀਂ ਸੀ। ਉਦੇ ਸਿੰਘ ਦੇ ਜੰਗ ਨੂੰ ਵੇਖ ਕੇ ਸਮਝ ਬੈਠੇ ਸਨ ਵੀ ਇਹ 4.5 ਘੰਟੇ ਜਿਹੜਾ ਲੜਿਆ ਹੈ ਇਹ ਗੁਰੂ ਗੋਬਿੰਦ ਸਿੰਘ ਹੀ ਹੋਵੇਗਾ। ਹੁਣ ਕਹਿੰਦੇ ਵੀ ਉਹ ਤਾਂ ਨਿਕਲ ਗਿਆ ਹੈ। ਜਦੋਂ ਪਤਾ ਲੱਗਾ ਵੀ ਚਮਕੌਰ ਚ, ਫਿਰ ਪੱਕੀ ਗੱਲ ਹੋ ਗਈ ਵੀ ਗੁਰੂ ਜਿਉਂਦਾ।
ਸੁਣ ਕੇ ਸਮੂਹ ਹੈ ਹੋ ਦੇ ਭਜਾਏ ਹੈ।
ਉਸ ਵੇਲੇ ਫੌਜਾਂ ਨੂੰ ਤਗੜੇ ਕੀਤਾ ਖਵਾਜ਼ਾ ਮਹਿਮੂਦ ਅਲੀ, ਜੇਰਦਸਤ ਖਾਨ, ਵਜ਼ੀਰ ਖਾਨ ਸਰਹੰਦ ਵਾਲੇ ਨੇ, ਸਾਰੇ ਸੂਬਿਆਂ ਨੇ ਵੀ ਚਲੋ ਵੀ ਤਗੜੇ ਹੋਵੋ, ਹੁਣ ਸੁਸਤੀ ਨਾ ਪਾਓ, ਕਿਤੇ ਗੁਰੂ ਚਮਕੌਰ ਤੋਂ ਵੀ ਨਾ ਨਿਕਲ ਜਾਵੇ, ਆਪਾਂ ਚੱਲ ਕੇ ਘੇਰਾ ਪਾ ਲਈਏ।
ਯੂ ਤਪ ਵਜ਼ੀਰ ਖਾਨ ਸੁਰਿੰਦਰ ਕੋ ਬੁਲੰਦ ਸੂਬਾ।
ਵਜ਼ੀਰ ਖਾਨ ਸਰਹੰਦ ਦਾ ਸੂਬੇਦਾਰ ਜਿਹੜਾ ਇਹਨਾਂ ਫੌਜਾਂ ਦੇ ਸਭ ਤੋਂ ਮੋਹਰੇ ਹੋਇਆ ਸੀ, ਜਿਹੜਾ 10ਵੇਂ ਪਾਤਸ਼ਾਹ ਨਾਲ ਜ਼ਿਆਦਾ ਜਲਸ ਰੱਖਦਾ ਸੀ, ਈਰਖਾ ਰੱਖਦਾ ਸੀ, ਉਹ ਇਸ ਫੌਜ ਦਾ ਆਗੂ ਬਣ ਗਿਆ ਹੈ।
ਲੈ ਕੇ ਸੰਗ ਬਾਹਨੀ ਉਮੜ ਕਰ ਆਏ ਹੈ।
ਬੜੀ ਭਾਰੀ ਫੌਜ ਲੈ ਕੇ ਉਮੜ ਕੇ, ਜਿਵੇਂ ਕੋਈ ਦਰਿਆ ਚੜ ਕੇ ਆ ਜਾਂਦਾ, ਸਮੁੰਦਰ ਆ ਜਾਂਦਾ, ਇਹ ਤਾਂ ਚੜ ਕੇ ਆ ਗਿਆ ਹੈ ਸੂਬਾ ਸਰਹੰਦ ਵਾਲਾ।
ਸੂਬਾ ਲਵਪੁਰ ਕੋ ਦਸਤ ਜੇਰ ਨਾਮ ਜਿਸ ਸੁਨੀ ਸੁਧ।
ਜੇਰ ਦਸਤ ਜਿਹਦਾ ਨਾਮ ਹੈ ਸੂਬਾ ਲਾਹੌਰ ਦਾ ਹੈ। ਹਾਂਜੀ,
ਜਿਸ ਸੁਣੀ ਸੁਧ ਸਾਰੀ ਦਿਲ ਪਾਰੀ ਜੁੱਤ ਤਾਇਓ ਹੈ।
ਉਹਨੂੰ ਪਤਾ ਲੱਗਾ ਉਹ ਵੀ ਆਪਣੀ ਫੌਜ ਲਾਹੌਰ ਵਾਲੀ ਫੌਜ ਲੈ ਕੇ ਜਗੀਰ ਖਾਂ ਦੇ ਨਾਲ ਨਾਲ ਚਮਕੌਰ ਨੂੰ ਤੁਰ ਪਿਆ।
ਪਰਬਤ ਬਾਸੀ ਬਾਈ ਤਾਰਨ ਕੇ ਰਾਜੇ ਸਭ।
ਪਹਾੜ ਦੇ ਜਿਹੜੇ ਬਾਈ ਧਾਰ ਦੇ ਰਾਜੇ ਹਨ।
ਲੈ ਲੈ ਸੈਨਾ ਆਪਣੀ ਕੋ ਬਿੰਦਰ ਉਮਾਡਿਓ ਹੈ।
ਬੜੀ ਭਾਰੀ ਫੌਜ ਲੈ ਕੇ ਅਜਮੇਰ ਚੰਦ, ਭੀਮ ਚੰਦ ਦਾ ਪੁੱਤਰ, ਬਾਈ ਘਰ ਦੇ ਰਾਜੇ ਤੇ ਸੂਬਾ ਸਰਹੰਦ ਤੇ ਸੂਬਾ ਲਾਹੌਰ, ਸੂਬਾ ਜਲੰਧਰ, ਸੂਬਾ ਕਸ਼ਮੀਰ, ਸੂਬਾ ਮੁਲਤਾਨ, ਸੂਬਾ ਪਿਸ਼ੌਰ, ਆਪਣੀਆਂ ਆਪਣੀਆਂ ਸੈਨਾ ਲੈ ਕੇ ਚਮਕੌਰ ਸਾਹਿਬ ਵੱਲ ਤੁਰ ਪਏ।
ਮੀਏ ਰਾਵਣ ਆਏ ਕੌਣ ਸ਼ਕਤ ਬਖਾਨੇ ਤਿੰਨ।
ਮੀਏ ਰਾਵ ਰਾਣੇ ਕੌਣ ਸ਼ਕਤ ਬਖਾਨੇ ਤਿੰਨ। ਕੌਣ ਉਹਨਾਂ ਦੀ ਗਿਣਤੀ ਕਰੇ ਜਿਹੜੇ ਮੀਏ ਸਨ, ਰਾਜੇ ਸਨ, ਰਾਣੇ ਸਨ। ਕੁੱਲ ਹਿੰਦੁਸਤਾਨ ਦੀ ਫੌਜ ਚਮਕੌਰ ਦੀ ਗੜੀ ਨੂੰ ਘੇਰਨ ਲਈ ਤੁਰ ਪਈ।
ਮਾਚਿਤ ਕੁਲਾਹਲ ਵਿਸਾਲ ਹੀ ਸੁਣਾਇਓ ਹੈ।
ਘੋੜਿਆਂ ਦੀਆਂ ਹਿਣਕਾਰਾਂ, ਹਾਥੀਆਂ ਦੀਆਂ ਚਿੰਗਾਰਾਂ, ਨਗਾਰਿਆਂ ਦੀਆਂ ਆਵਾਜ਼ਾਂ, ਇੰਨਾ ਕੁਲਾਹਲ ਮਚਿਆ ਹੋਇਆ ਸੀ ਵੀ ਕੋਈ ਕਿਸੇ ਦੀ ਕਈ ਗੱਲ ਦੂਜੇ ਨੂੰ ਸੁਣਾਈ ਨਹੀਂ ਸੀ ਦਿੰਦੀ।
ਰੰਗਰ ਹਜ਼ਾਰੋ ਔਰ ਗੁੱਜਰ ਗਵਾਰ ਮਿਲ।
ਸ੍ਰੀ ਅਨੰਦਪੁਰ ਸਾਹਿਬ ਪਹਾੜ ਦੇ ਇਲਾਕੇ ਦੇ ਰੰਗੜ ਤੇ ਗੁੱਜਰ, ਇਹ ਰੰਗੜ ਤੇ ਗੁੱਜਰ ਦੋ ਜਾਤਾਂ ਜਿਹੜੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਆਲੇ ਦੁਆਲੇ 100-100 ਮੀਲ ਚ ਜ਼ਿਆਦਾ ਇਹ ਵਸਦੀਆਂ। ਉੱਪਰ ਪਹਾੜਾਂ ਚ ਖਾਸ ਕਰਕੇ ਨੈਣਾ ਦੇਵੀ ਵਾਲੇ ਪਾਸੇ ਚਲੇ ਜਾਓ, ਨਦੂਣ ਵੱਲ ਚਲੇ ਜਾਓ, ਅਲਸੂਣ ਵੱਲ ਚਲੇ ਜਾਓ, ਜਿੱਧਰ ਦੇਖੋ ਗੁੱਜਰ ਹੀ ਗੁੱਜਰ ਤੇ ਰੰਗੜ ਹੀ ਰੰਗੜ। ਲੜਾਕੀ ਕੌਮ ਹੈ, ਗੁਰੂ ਕੇ ਵਿਰੋਧੀ ਸਨ। ਗੁਰੂ ਮਹਾਰਾਜ ਨਾਲ ਯੁੱਧ ਕਰਨ ਵਾਸਤੇ ਲੰਗੜ ਤੇ ਗੁੱਜਰ ਹਜ਼ਾਰਾਂ ਦੀ ਤਾਦਾਦ ਚ ਆ ਗਏ ਨੇ।
ਆਏ ਚਮਕੌਰ ਚੋਂ ਉਰ ਘੇਰੋ ਪਾਇਓ ਹੈ।
ਸ੍ਰੀ ਚਮਕੌਰ ਸਾਹਿਬ ਆ ਗਏ ਤੇ ਇਹਨਾਂ ਨੇ ਆ ਕੇ ਚਾਰੇ ਪਾਸੇ ਚਮਕੌਰ ਨੂੰ ਘੇਰਾ ਪਾ ਲਿਆ।
ਅਵਾਨੀ ਆਕਾਸ਼ ਤੇ ਪ੍ਰਕਾਸ਼ ਕੋ ਬਿਨਾਸ਼ਕੀਨ।
ਸਾਧ ਸੰਗਤ ਜੀ ਇੰਨੇ ਘੋੜੇ ਸਨ, ਇੰਨੀਆਂ ਫੌਜਾਂ ਸਨ ਵੀ ਦਿਨ ਦੇ ਵਿੱਚ ਰਾਤ ਵਰਗਾ ਹਨੇਰਾ ਹੋ ਗਿਆ। ਫੌਜਾਂ ਹੀ ਫੌਜਾਂ ਚਾਰੇ ਪਾਸੇ ਕਾਲੇ ਕੱਪੜੇ ਪਾ ਕੇ ਆ ਗਈਆਂ।
ਪਯੋ ਤਮ ਰਾਸ ਉੱਡ ਪਾਸੋ ਫਲ ਫੈਲ ਪੈ।
ਉਹ ਤੋਂ ਘੋੜਿਆਂ ਦੇ ਖੁਰਾਂ ਨਾਲ ਇੰਨੀ ਧੂੜ ਉੱਡੀ ਅਸਮਾਨ ਦੇ ਵਿੱਚ ਵੀ ਸੂਰਜ ਦਿਖਣਾ ਬੰਦ ਹੋ ਗਿਆ।
ਦਿਖਤ ਨਾ ਅੱਖ ਤੇ ਸੁਣੇ ਨਾ ਬੋਲ ਪਾਖ ਤੇ।
ਅੱਖਾਂ ਨੂੰ ਦਿਸਦਾ ਕੋਈ ਨੀ ਤੇ ਕੰਨਾਂ ਨੂੰ ਸੁਣਦਾ ਕੋਈ ਨੀ। ਦਿਸਦਾ ਇਸ ਕਰਕੇ ਨੀ ਵੀ ਗਰਦ ਗੁਬਾਰ ਘੋੜਿਆਂ ਦੇ ਪੈਰਾਂ ਨਾਲ ਉੱਡ ਉੱਡ ਕੇ ਚੜੀ ਅਸਮਾਨ ਨੂੰ, ਮਿੱਟੀ ਮਿੱਟੀ ਸਾਰੇ ਪਾਸੇ। 100-200 ਘੋੜੇ ਹੋਣ ਨਾਲ ਤਾਂ ਵੀ ਬੜੀ ਧੂੜ ਉੱਡਦੀ ਹੈ ਤੇ ਉੱਥੇ ਤਾਂ 10 ਲੱਖ ਫੌਜ ਸੀਗੀ। ਇੰਨੀਆਂ ਫੌਜਾਂ ਦੇ ਘੋੜਿਆਂ ਦੇ ਨਾਲ ਅਸਮਾਨ ਗਰਦ ਗੁਬਾਰ ਹੋ ਗਏ ਮੀਲਾਂ ਦੇ ਵਿੱਚ। ਕਹਿ ਲਓ ਵੀ ਸਾਰਾ ਜਿਹੜਾ ਚਮਕੌਰ ਸਾਹਿਬ ਤੋਂ ਰੋਪੜ ਤੱਕ, ਮਰਿੰਡੇ ਤੱਕ, ਬੇਲੇ ਤੱਕ, ਮਾਛੀਵਾੜੇ ਤੱਕ ਫੌਜਾਂ ਹੀ ਫੌਜਾਂ ਚਾਰੇ ਪਾਸੇ, ਸਾਰੇ ਪਾਸੇ ਦੁਸ਼ਮਣ ਦਾ ਦੰਦ ਫੈਲ ਗਿਆ ਹੈ।
ਗੁਰੂ ਕੋ ਗਹਿ ਕਾਂਖ ਤੇ ਲਖਤ ਆਏ ਗੈਲ ਪੈ।
ਇੱਕੋ ਇੱਛਾ ਲੈ ਕੇ ਆਈ ਹੈ ਫੌਜ, ਗੁਰੂ ਗੋਬਿੰਦ ਸਿੰਘ ਨੂੰ ਜਿਉਂਦੇ ਫੜ ਲੈਣਾ ਹੈ, ਗੁਰੂ ਨੂੰ ਕੈਦ ਕਰਕੇ ਦਿੱਲੀ ਔਰੰਗਜ਼ੇਬ ਦੀ ਕਚਹਿਰੀ ਚ ਪੇਸ਼ ਕਰਨਾ ਹੈ।
ਚਾਰੋ ਉਰ ਸ਼ੋਰ ਕੈ ਚਹੰਤ ਹੇਲ ਰੋਰ ਕੈ,
ਚਾਰੇ ਪਾਸੇ ਸ਼ੋਰ ਮਚਾਉਂਦੇ ਹੋਏ ਯਾ ਅਲੀ ਯਾ ਮੁਹੰਮਦ ਦੇ ਨਾਰੇ ਮਾਰਦੇ ਹੋਏ, ਮਾਰ ਲਓ ਕਰਦੇ ਹੋਏ ਰੌਲਾ ਪਾਉਂਦੇ ਆ ਗਏ ਨੇ।
ਮਲੇਸ਼ ਆਏ ਦੌਰੇ ਕੈ ਸ਼ਬੀਲ ਬੜੇ ਸ਼ੈਲ ਪੈ।
ਹਾਂ, ਮਲੇਸ਼ ਆਏ ਦੌਰ ਕੈ ਸ਼ਬੀਲ ਬੜੇ ਸ਼ੈਲ, ਦੌੜ ਕੇ ਆਏ ਨੇ ਸ਼ਬੀਲੇ ਬੜੇ ਬੜੇ ਯੋਧੇ ਪਠਾਨ, ਮੁਗਲ ਮਲੇਸ਼ ਕਾਲੇ ਪੀਲੇ ਰੰਗਾਂ ਦੇ ਵੱਖੋ ਵੱਖ ਜਾਤਾਂ ਦੇ।
ਜੈਸੇ ਮੇਲ ਮੇਲ ਕੈ ਸ਼ਬਲ ਚੈਸ ਕੇਲ ਕੈ,
ਏਦਾਂ ਸਮਝ ਲਓ ਵੀ ਬਹੁਤ ਸਾਰਾ ਟਿੱਡੀ ਦਲ ਇਕੱਠਾ ਹੋ ਕੇ ਆ ਗਿਆ ਹੈ, ਜਾਂ ਬਹੁਤ ਸਾਰੇ ਪਤੰਗੇ ਦੀਵੇ ਦੀ ਲਾਟ ਤੇ ਸੜਨ ਆ ਗਏ ਨੇ। ਸਾਉਣ ਦੇ ਮਹੀਨੇ ਵਿੱਚ ਨਾ ਸਾਧ ਸੰਗਤ ਜੀ ਤੁਸੀਂ ਦੇਖਿਆ ਹੋਣਾ, ਜਦੋਂ ਮੀਂਹ ਪੈਂਦਾ ਹੈ ਤੇ ਬਹੁਤ ਸਾਰੇ ਨਿੱਕੇ ਨਿੱਕੇ ਕੀੜੇ ਭੰਬੜ ਜੇ ਪੈਦਾ ਹੋ ਜਾਂਦੇ ਨੇ, ਉਹ ਦੀਵਿਆਂ ਦੇ ਉੱਤੇ ਆ ਕੇ ਲੋਟ ਲੈਟ ਵੇਖਦੇ ਤੇ ਉੱਤੇ ਸੜ ਜਾਂਦੇ ਨੇ। ਇਹ ਸਮਝੋ ਇਹ ਮਰਨ ਵਾਸਤੇ ਆਏ ਨੇ ਸਾਰੇ, ਆਪਣੇ ਆਪਣੇ ਘਰਾਂ ਤੋਂ ਤੁਰ ਕੇ ਆਪਣੀ ਮੌਤ ਵਿਆਹਣ ਵਾਸਤੇ, ਗੁਰੂ ਕਲਗੀਧਰ ਪਾਤਸ਼ਾਹ ਰੂਪੀ ਸ਼ਮਾ ਦੇ ਉੱਤੇ ਸੜਨ ਵਾਸਤੇ ਇਹ ਪਤੰਗੇ ਆਏ ਨੇ।
ਡਰੇ ਵਿਸਾਲ ਐਲ ਕੈ ਦੁਰਗ ਦੀ ਸੈਲ ਪੈ।
ਸਾਧ ਸੰਗਤ ਜੀ, ਸ੍ਰੀ ਚਮਕੌਰ ਸਾਹਿਬ ਉੱਚੇ ਪਹਾੜ ਦੇ ਉੱਤੇ ਹੈ, ਉਹ ਗੜੀ ਬਹੁਤੀ ਉੱਚੀ ਤਾਂ ਨਹੀਂ ਪਰ ਫਿਰ ਵੀ ਧਰਤੀ ਨਾਲੋਂ 50-60 ਫੁੱਟ ਉੱਚੀ, 700 ਫੁੱਟ ਦੀ ਉੱਚੀ ਹੈ ਹੀ ਹੈ, ਉਹਦੇ ਉੱਤੇ ਗੜੀ ਹੈ। ਉਸ ਗੜੀ ਨੂੰ ਚਾਰੇ ਪਾਸੇ ਘੇਰਾ ਪਾ ਕੇ ਦੇਖਦੇ ਹੈ।
ਤਰਨੀ ਗਗਨ ਏਕ ਹਵਾ ਗਏ ਵਿਵੇਕ ਬਿਨ ਖੇ,
ਤਰਨੀ ਗਗਨ ਏਕ ਹਵਾ ਗਏ ਵਿਵੇਕ ਬਿਨ। ਕਹਿੰਦੇ ਉਸ ਵੇਲੇ ਧਰਤੀ ਤੇ ਆਕਾਸ਼ ਦੀ ਵਿਚਾਰ ਮਿਟ ਗਈ, ਇਹ ਨਹੀਂ ਰਿਹਾ ਵੀ ਧਰਤੀ ਕਿਹੜੀ ਹੈ ਤੇ ਆਕਾਸ਼ ਕਿਹੜਾ ਹੈ। ਧਰਤੀ ਦਾ ਨਹੀਂ ਪਤਾ ਲੱਗਦਾ ਥੱਲੇ ਹੈ ਕਿ ਉੱਪਰ ਹੈ, ਇੰਨੀ ਮਿੱਟੀ ਉੱਤੇ ਚੜ ਗਈ ਵੀ ਧਰਤੀ ਮਾਨੋ ਸਾਰੀ ਉੱਡ ਕੇ ਉੱਪਰ ਹੀ ਚਲੀ ਗਈ ਹੋਵੇ। ਕਵੀ ਜੀ ਕਹਿੰਦੇ ਹਾਂਜੀ,
ਖੇ ਖਰ ਪੰਜ ਕੀ ਪਸਾਰੀ ਦਸ ਦਿਸ਼ ਮੈਂ।
ਹਾਂ, ਘੋੜਿਆਂ ਦੇ ਖੁਰਾਂ ਦੀ ਜਿਹੜੀ ਖੇ ਉੱਡੀ ਹੋਈ ਦਸਾਂ ਦਿਸ਼ਾ ਵਿੱਚ ਫੈਲ ਗਈ ਹੈ।
ਮਾਨੋ ਕੰਨ ਕਟਾ ਕਨੇ ਕੰਨ ਕੀ ਡੁਮਨ ਕੀ,
ਮਾਨੋ ਕੰਨ ਕਟਾ ਕਨੇ ਕੰਨ ਕੀ ਘੁਮੰਡ ਕੀ, ਘੋਰ ਕੋਹ ਮਿਲੀ ਹੈ
ਭੂਮ
ਭੂਮ ਇਸ ਮੈਂ। ਦੇਖੋ ਇੱਥੇ ਅੱਗੇ ਅੱਖਰ ਨਾਲ ਹੀ ਭਾਈ ਸਾਹਿਬ ਨੇ ਪੂਰੀ ਪੰਕਤੀ ਲਿਖ ਦਿੱਤੀ ਹੈ, ਇਹ ਬੜਾ ਸੋਹਣਾ ਅਲੰਕਾਰ ਬੰਨ ਰਹੇ ਭਾਈ ਸਾਹਿਬ ਜੀ। ਕਹਿੰਦੇ ਮਾਨੋ ਕਾਲੀਆਂ ਘਟਾਵਾਂ ਘੋਕ ਘੋਕ ਕੇ, ਜਿਵੇਂ ਬੱਦਲ ਘੁਰ ਘੁਰ ਕੇ ਆਉਂਦੇ ਨਾ, ਏਦਾਂ ਬੱਦਲਾਂ ਦੀ ਤਰ੍ਹਾਂ ਫੌਜਾਂ ਆ ਗਈਆਂ, ਨਗਾਰੇ ਵਜਾਉਂਦੀਆਂ ਹੋਈਆਂ।
ਅੰਦਰ ਪਹਾੜ ਗੱਡ ਜਾਹੀ ਮਜਾਰ ਕਰੋ।
ਕਹਿੰਦੇ ਸ੍ਰੀ ਚਮਕੌਰ ਸਾਹਿਬ ਦੀ ਇਹ ਗੜੀ ਏਦਾਂ ਲੱਗਦੀ ਹੈ ਜਿਵੇਂ ਸਮੁੰਦਰ ਨੂੰ ਇੱਕ ਵਾਰੀ ਦੇਵਤਿਆਂ ਨੇ ਤੇ ਦੈਂਤਾਂ ਨੇ ਰਿੜਕਿਆ ਸੀ, ਤਾਂ ਉਹਨਾਂ ਨੇ ਉਹ ਰਿੜਕਣ ਵਾਸਤੇ ਜਿਹੜੀ ਮਧਾਣੀ ਬਣਾਈ ਸੀ ਨਾ, ਉਹ ਬੰਧਾਣੀ ਬਣਾਈ ਸੀ ਮੰਦਰਾਚਲ ਪਰਬਤ ਦੀ, ਜਿਹਦੇ ਪਹਾੜ ਨਾਲ ਸਮੁੰਦਰ ਨੂੰ ਕਿਸ ਪਹਾੜ ਪਾਇਆ ਸੀ ਮਧਾਣੀ ਦੀ ਥਾਂ ਤੇ। ਜਿਹੜਾ ਨੇਤਰਾ ਹੈ ਰੱਸੀ ਹੈ, ਉਹ ਰੱਸੀ ਬਣਾਈ ਸੀ ਬਾਸ਼ਕ ਨਾਗ ਦੀ, ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ, 14 ਰਤਨ ਨਿਕਾਲਿਓ ਕੀਤੋ ਨਚਾਨਾਣ, ਘੋੜਾ ਕੀਤੋ ਸਹਿਜ ਦਾ ਜਤ ਕੀਓ ਭਲਾਣ। ਬਾਬੇ ਸੱਤੇ ਬਲਵੰਡੇ ਦੀ ਵਾਰ ਵਿੱਚ ਪੌੜੀ ਪੰਕਤੀ ਆਉਂਦੀ ਹੈ, ਜਿਨ ਸਮੁੰਦ ਵਿਰੋਲਿਆ ਕਰ ਮੇਰ ਮੇਰ, ਕਹਿੰਦੇ ਪਹਾੜ ਨੂੰ ਸੁਮੇਰ, ਉਹ ਜਿਹੜਾ ਪਹਾੜ ਸੀਗਾ ਅੱਜ ਮੰਦਰਾਚਲ ਪਰਬਤ, ਉਹਦੀ ਮਧਾਣੀ ਪਾ ਕੇ ਤੇ ਬਾਸ਼ਕੀ ਨਾਗ ਦਾ ਨੇਤਰਾ ਪਾ ਕੇ, ਇੱਕ ਪਾਸੇ ਦੇਵਤੇ ਲੱਗ ਗਏ ਇੱਕ ਪਾਸੇ ਦੈਂਤ ਲੱਗ ਗਏ, ਉਹਨੂੰ ਰਿੜਕਿਆ ਸੀਗਾ, ਉਹਦੇ ਚ 14 ਰਤਨ ਨਿਕਾਲੇ ਉਹਨੂੰ ਕੀ ਤੋਨ ਚਨਾਨ, 14 ਰਤਨ ਕੱਢੇ ਸਨ। ਕਹਿੰਦੇ ਇਸੇ ਤਰ੍ਹਾਂ ਇਹ ਮਾਨੋ ਸ੍ਰੀ ਚਮਕੌਰ ਸਾਹਿਬ ਦੀ ਗੜੀ ਮੰਦਰਾਚਲ ਪਰਬਤ ਹੈ ਤੇ ਆਲੇ ਦੁਆਲੇ ਤੁਰਕਾਂ ਦੀ ਫੌਜ ਦਾ ਸਮੁੰਦਰ ਹੈ।
ਚਾਰੋ ਉਰ ਪਾਰਾ ਬਾਰ ਐਸੀ ਛੱਬ ਜਿਸ ਮੈਂ,
ਇਹੋ ਜਿਹੀ ਛਬੀ ਸਾਨੂੰ ਨਜ਼ਰ ਆਉਂਦੀ ਹੈ ਵੀ ਚਾਰੇ ਪਾਸੇ ਆਲੇ ਦੁਆਲੇ ਬਹੁਤ ਸਾਰੀ ਜਿਹੜੀ ਫੌਜ ਹੈ ਉਹ ਸਮੁੰਦਰ ਹੈ ਤੇ ਉਹਦੇ ਵਿੱਚ ਗੜੀ ਚਮਕੌਰ ਦੀ ਮੰਦਰਾਚਲ ਪਰਬਤ ਨਜ਼ਰ ਆਉਂਦੀ ਹੈ।
ਜਿਨੇ ਮਤ ਕਿਸਮੈ ਅਸੰਖਤਾ ਹੈ ਤਿਸਮੈ,
ਇਹਦੇ ਵਿੱਚ ਸ਼ਕਤੀ ਹੈ ਕਿ ਉਸ ਫੌਜ ਦੀ ਤੇ ਉਸ ਦਲ ਦੀ ਗਿਣਤੀ ਕਰ ਲਵੇ। ਅਸੰਖਤਾ ਗਿਣਤੀ ਤੋਂ ਪਰੇ ਦੀ ਗੱਲ ਹੈ।
ਬਿਲੋਕ ਲੋਕ ਬਿਸਮੈ ਸੋ ਆਇਓ ਦਲ ਰਿਸਮੈ,
ਦੁਨੀਆਂ ਵੇਖ ਕੇ ਹੈਰਾਨ ਹੈ ਕਿ ਇੰਨੀ ਫੌਜ ਕਦੀ ਕਿਸੇ ਨੂੰ ਫੜਨ ਨਹੀਂ ਗਈ ਜਿੰਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਸਤੇ ਚੜ ਕੇ ਆਈ ਹੈ।
ਉਂਜ ਹੈ ਮਤੰਗ ਹੈ ਪਤਾਕਾ ਜਿਨ ਸੰਗ ਧਰੀ,
ਉਂਜ ਹੈ ਮਤੰਗ, ਬੜੇ ਬੜੇ ਵੱਡੇ ਹਾਥੀ ਨੇ ਤੇ ਹਾਥੀਆਂ ਦੇ ਉੱਤੇ ਝੰਡੇ ਝੂਲਦੇ ਨੇ।
ਸੈਲ ਹੈ ਸਪੰਗ ਤੁੰਗ ਇਤੇ ਉੱਤ ਧਾਵਤੇ,
ਉਹ ਝੰਡਿਆਂ ਵਾਲੇ ਹਾਥੀ ਜਦੋਂ ਦੌੜਦੇ ਨੇ ਇੰਜ ਲੱਗਦਾ ਵੀ ਪਹਾੜ ਦੌੜੇ ਜਾਂਦੇ ਨੇ, ਖੰਭ ਲੱਗੇ ਹੋਏ ਨੇ। ਪਹਾੜਾਂ ਵਰਗੇ ਹਾਥੀ ਤੇ ਝੰਡਿਆਂ ਦੇ ਉੱਤੇ ਜਿਹੜੇ ਫਰਲੇ ਨੇ ਉਹ ਸਮਝੋ ਖੰਭ ਲੱਗੇ ਨੇ। ਇਹ ਕੀ ਹੋ ਗਿਆ? ਕਹਿੰਦੇ ਪਹਾੜ ਦੌੜੇ ਆਉਂਦੇ ਨੇ ਕਾਲੇ ਕਾਲੇ ਹਾਥੀ ਦੀ ਪਹਾੜਾਂ ਦੀ ਤਰ੍ਹਾਂ, ਮਾਨੋ ਪਹਾੜਾਂ ਨੂੰ ਖੰਭ ਲੱਗ ਗਏ ਨੇ।
ਬਾਜਤ ਜੇ ਬਾਜਤ ਹੈ ਦੀਰਘ ਸੋ ਗਾਜਤ ਹੈ,
ਜਿਹੜੇ ਨਗਾਰੇ ਵੱਜ ਰਹੇ ਨੇ ਵੱਡੇ ਵੱਡੇ ਸੁਤਰੀ ਨਗਾਰੇ ਊਠਾਂ ਦੇ ਉੱਤੇ ਲੱਦੇ ਹੋਏ, ਜਿਨ੍ਹਾਂ ਦੇ ਉੱਤੇ ਸਾਧ ਸੰਗਤ ਜੀ ਊਠ ਦੇ ਉੱਤੇ ਨਗਾਰਾ ਹੁੰਦਾ ਉਹਨੂੰ ਸੁਤਰੀ ਨਗਾਰਾ ਕਹਿੰਦੇ ਆ। ਉਹ ਬਣਦਾ ਵੀ ਊਠ ਦੇ ਚਮੜੇ ਨਾਲ ਹੀ ਹੈ, ਉਹ ਹੋਰ ਕਿਸੇ ਚਮੜੇ ਨਾਲ ਨਹੀਂ ਬਣ ਸਕਦਾ, ਕਿਉਂਕਿ ਐਡਾ ਵੱਡਾ ਚਮੜਾ ਹੀ ਨਹੀਂ ਹੁੰਦਾ ਕਿਸੇ ਜਾਨਵਰ ਦਾ। ਹੋਰ ਉਹ ਐਡਾ ਵੱਡਾ ਨਗਾਰਾ, 6-6 ਫੁੱਟ ਲੰਮੇ ਚੌੜੇ ਨਗਾਰੇ, ਉਹਨਾਂ ਉੱਤੇ ਨਗਾਰਿਆਂ ਦੇ ਚੋਭਾਂ ਲੱਗ ਰਹੀਆਂ ਨੇ।
ਅਨਕ ਤਰੰਗ ਜਲ ਜੰਤ ਜਯ ਪਲਾਵ ਤੇ,
ਔਰ ਜਿਹੜੇ ਘੋੜੇ ਦੌੜਦੇ ਨੇ ਉਹ ਮਾਨੋ ਇਸ ਸਮੁੰਦਰ ਦੇ ਵਿੱਚ ਜਾਨਵਰ ਜਿਵੇਂ ਮੱਛੀਆਂ ਵੇਲ ਮੱਛੀਆਂ ਹੁੰਦੀਆਂ ਨੇ ਨਾ, ਵੇਲ ਮੱਛੀਆਂ ਦੀ ਤਰ੍ਹਾਂ ਸਮਝੋ ਉਹ ਘੋੜੇ ਦੌੜ ਰਹੇ ਨੇ ਕਾਲੇ।
ਸਾਂਗ ਸੇਲ ਸ਼ਕਤੀ ਸੁਤੋਮਰ ਤਰੰਗ ਪਏ,
ਬਰਛੇ ਬਰਛੀਆਂ ਨੇਜੇ ਉਸ ਸਮੁੰਦਰ ਦੀਆਂ ਨਹਿਰਾਂ ਦੀ ਤਰ੍ਹਾਂ ਲਿਸ਼ਕਦੇ ਨੇ।
ਦੁਖਤ ਪਲੀਤੇ ਬੜਵਾਗਨ ਉਠਾਵਤੇ,
ਜਿਵੇਂ ਸਮੁੰਦਰ ਦੀ ਅੱਗ ਹੁੰਦੀ ਹੈ ਉਹਨੂੰ ਬੜਵਾ ਅੱਗ ਨਹੀਂ ਕਹਿੰਦੇ ਨੇ, ਕਹਿੰਦੇ ਇਸ ਸਮੁੰਦਰ ਦੀ ਅੱਗ ਕਿਹੜੀ ਹੈ? ਜਿਹੜੇ ਬੰਦੂਕਾਂ ਦੇ ਤੋਪਾਂ ਦੇ ਪਲੀਤੇ ਧੁਖਦੇ ਨੇ ਉਹ ਸਮਝੋ ਇਸ ਸਮੁੰਦਰ ਦੀ ਅੱਗ ਚਮਕਦੀ ਪਈ ਹੈ।
ਰਾਮ ਚਮਕੌਰ ਕਾ ਜਹਾਜ਼ ਕੋ ਸਮਾਜ ਭਰਿਓ,
ਇਹ ਸਮੁੰਦਰ ਕਿਸ ਨੂੰ ਡੋਬਣਾ ਚਾਹੁੰਦਾ ਹੈ? ਚਮਕੌਰ ਸਾਹਿਬ ਦੀ ਉਸ ਗੜੀ ਨੂੰ ਆਪਣੇ ਵਿੱਚ ਸਮੇਟ ਲੈਣਾ ਚਾਹੁੰਦਾ ਹੈ।
ਚਾਹਤ ਡੁੱਬਿਓ ਗੁਰ ਕੇਵਟ ਤਰਾਵਤੇ,
ਉਹ ਚਮਕੌਰ ਦੀ ਗੜੀ ਇੱਕ ਜਹਾਜ਼ ਹੈ, ਇਹ ਸਮੁੰਦਰ ਉਸਨੂੰ ਡੁਬਾਉਣਾ ਚਾਹੁੰਦਾ ਹੈ, ਪਰ ਉਸ ਗੜੀ ਰੂਪੀ ਜਹਾਜ਼ ਦਾ ਮਲਾਹ ਬਾਜਾਂ ਵਾਲਾ ਪਾਤਸ਼ਾਹ ਹੈ, ਉਹ ਉਸਨੂੰ ਡੁੱਬਣ ਨਹੀਂ ਦੇਵੇਗਾ।
ਜੋਰਾਵਰ ਸਿੰਘ ਅਜੀਤ ਸਿੰਘ ਬੀਰ ਜੁਗ,
ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਮਹਾਰਾਜ ਦੇ ਦੋ ਸਾਹਿਬਜ਼ਾਦੇ,
ਦਇਆ ਸਿੰਘ ਆਦਿ ਪੰਚ ਸਿੰਘ ਧਰ ਤੀਰ ਜੇ,
ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਆਲਮ ਸਿੰਘ ਆਦਿਕ ਸਾਰੇ ਸਿੰਘ ਨਾਲ ਹਨ। ਹਾਂਜੀ,
ਮੁਕਤੇ ਸੋ ਪੰਜ ਸਿੰਘ ਮਾਨ ਸਿੰਘ ਧਿਆਨ ਸਿੰਘ,
ਮੁਕਤੇ ਪੰਜ ਸਿੰਘ ਹਨ ਦੇਵਾ ਸਿੰਘ, ਈਸ਼ਰ ਸਿੰਘ, ਰਾਮ ਸਿੰਘ, ਟਹਿਲ ਸਿੰਘ ਆਦਿਕ, ਅਤੇ ਨਾਲ ਹਨ ਮਾਨ ਸਿੰਘ, ਦਾਨ ਸਿੰਘ, ਧਿਆਨ ਸਿੰਘ। ਹਾਂਜੀ,
ਦਾਨ ਸਿੰਘ, ਧੰਨਾ ਸਿੰਘ, ਜਾਮੇ ਬੀਰ ਬੀਰ ਜੇ,
ਭਾਈ ਦਾਨ ਸਿੰਘ ਜੀ, ਭਾਈ ਧੰਨਾ ਸਿੰਘ ਜੀ, ਭਾਈ ਬੜੇ ਚੰਗੇ ਤਗੜੇ ਕਵੀ ਵੀ ਸਨ, ਗੁਰੂ ਕੇ ਘੋੜੇ ਦੀ ਸੇਵਾ ਵੀ ਕੀਤੀ ਇਹਨਾਂ ਨੇ। ਇਹ ਧੰਨਾ ਸਿੰਘ ਬੜਾ ਯੋਧਾ ਹੈ।
ਆਲਮ ਮਿਰਦੰਗ ਸ਼ਿਆਮਦ ਸਿੰਘ,
ਹਾਂ ਆਲਮ ਸਿੰਘ ਗੁਰੂ ਸਾਹਿਬ ਦਾ ਗੜਵਈ ਹੈ ਤੇ ਭਾਈ ਸ਼ਿਆਮ ਸਿੰਘ ਮੋਹਰ ਸਿੰਘ ਨਾਲ ਹਨ।
ਸੋ ਮੋਹਰ ਸਿੰਘ, ਬੀਰ ਸਿੰਘ, ਸੁਖਾ ਸਿੰਘ, ਸੰਤਾ ਸਿੰਘ ਤੀਰ ਜੇ,
ਮੋਹਰ ਸਿੰਘ, ਬੀਰ ਸਿੰਘ, ਸੁਖਾ ਸਿੰਘ ਅਤੇ ਸੰਤ ਸਿੰਘ।
ਕੋਠੀ ਸਿੰਘ ਏਕ ਰੰਗਰੇਟਾ ਸਿੰਘ ਜਾਨੀਅਤ,
ਕੋਠਾ ਸਿੰਘ ਏਕ ਰੰਗਰੇਟਾ ਸਿੰਘ ਜਾਨੀਅਤ, ਕੋਠਾ ਸਿੰਘ ਹੈ ਉਹ ਰੰਗਰੇਟਿਆਂ ਵਿੱਚੋਂ, ਮਜ਼ਬੀ ਸਿੰਘਾਂ ਵਿੱਚੋਂ ਹੈ।
ਏਕ ਰਵਿਦਾਸੀਆ ਮਦਨ ਸਿੰਘ ਬੀਰ ਜੇ,
ਏਕ ਰਵਿਦਾਸੀਆਂ ਵਿੱਚੋਂ ਮਦਨ ਸਿੰਘ ਹੈ।
ਗੱਡ ਮੈਂ ਸੁਚੇਤ ਪਏ ਲੱਖੋ ਦਲ ਦੇਖ ਲਏ,
ਇਹ ਸਾਰੇ 40 ਸਿੰਘ ਹਨ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਹਨ। ਬਾਹਰ ਲੱਖਾਂ ਵੈਰੀ ਦੇ ਉੱਤੇ ਇਹਨਾਂ ਸਿੰਘਾਂ ਦੀ ਨਿਗਾਹ ਪਈ ਹੈ।
ਬੋਲੇ ਸ੍ਰੀ ਗੁਰੂ ਗੋਬਿੰਦ ਸਿੰਘ ਸੁਣੋ ਬਾਖ ਖਾਲਸਾ,
ਕਹਿੰਦੇ ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਦੁਸ਼ਮਣ ਦਲ ਵੱਲ ਦੇਖ ਕੇ ਬੋਲੇ ਸ੍ਰੀ ਗੋਬਿੰਦ ਸਿੰਘ, ਬੋਲੇ ਸ੍ਰੀ ਗੋਬਿੰਦ ਸਿੰਘ, ਸੁਣੋ ਬਾਤ ਖਾਲਸਾ, ਮੇਰੇ ਖਾਲਸਾ ਜੀ ਸੁਣੋ ਹੁਣ ਬਚਨ।
ਸਭ ਕੋ ਹਟਾਏ ਰਹੇ, ਪਤੇ ਕੋ ਦਿਖਾਏ ਰਹੇ।
ਸਿੰਘੋ ਤੁਹਾਨੂੰ ਸਾਰਿਆਂ ਨੂੰ ਅਸੀਂ ਰੋਕਦੇ ਰਹੇ ਹੋ, ਨਾ ਛੱਡੋ ਨਾ ਤੁਰ ਦਾ ਕਿਲਾ। ਇਹ ਦੁਸ਼ਮਣ ਧੋਖਾ ਕਰੇਗਾ, ਦੁਸ਼ਮਣ ਦਗਾ ਕਰੇਗਾ। ਅਸੀਂ ਤੁਹਾਨੂੰ ਪਹਿਲਾਂ ਹੀ ਸਾਰੀਆਂ ਨਿਸ਼ਾਨੀਆਂ ਦੱਸ ਦਿੱਤੀਆਂ ਸਨ ਖਾਲਸਾ ਜੀ।
ਦਗੇ ਕੋ ਬਤਾਏ ਰਹੇ, ਸ਼ਤਰਨ ਕੀ ਲਾਲਸਾ।
ਦੁਸ਼ਮਣ ਨੇ ਜਿਹੜਾ ਦਗਾ ਕਰਨਾ ਹੈ, ਸਾਡੇ ਨਾਲ ਧੋਖਾ ਕਰਨਾ, ਉਹ ਤੁਹਾਨੂੰ ਪਹਿਲਾਂ ਅਸੀਂ ਦੱਸਦੇ ਰਹੇ ਹਾਂ।
ਸਿੱਖਿਆ ਕੋ ਸਿਖਾਏ ਰਹੇ, ਸੁਖ ਦੇ ਲੁਭਾਏ ਰਹੇ।
ਅਸੀਂ ਤੁਹਾਨੂੰ ਸਿੱਖਿਆ ਦਿੰਦੇ ਰਹੇ, ਤੁਹਾਨੂੰ ਹੌਸਲਾ ਦਿੰਦੇ ਰਹੇ। ਤੁਹਾਨੂੰ ਅਸੀਂ 20 ਦਿਨ ਵਾਸਤੇ ਕਿਹਾ, ਫਿਰ 19 ਦਿਨ, 18 ਦਿਨ, ਕਰਦੇ ਕਰਦੇ 3 ਦਿਨ ਤੱਕ ਤੁਹਾਨੂੰ ਰੋਕਣ ਲਈ ਕਿਹਾ, ਪਰ ਤੁਸੀਂ ਸਾਡੀ ਗੱਲ ਨਹੀਂ ਮੰਨੀ।
ਦੁੱਖ ਕੋ ਸੁਣਾਏ ਰਹੇ, ਜੈ ਬੋ ਲਖੋ ਖਾਲਸਾ।
ਅਸੀਂ ਤੁਹਾਨੂੰ ਬਾਹਰ ਨਿਕਲਣ ਦੇ ਦੁੱਖ ਦੱਸੇ ਸਨ, ਵੀ ਬਾਹਰ ਨਿਕਲੋਗੇ ਤੇ ਬੜੀਆਂ ਭਾਰੀਆਂ ਮੁਸੀਬਤਾਂ ਆਉਣਗੀਆਂ।
ਰਹਿਬੋ ਮਨਾਏ ਰਹੇ, ਬੈ ਰੁੱਖ ਬਣਾਏ ਰਹੇ।
ਅਸੀਂ ਤੁਹਾਨੂੰ ਅੰਦਰ ਰਹਿਣ ਵਾਸਤੇ ਮਨਾਉਂਦੇ ਰਹੇ, ਅਸੀਂ ਤੁਹਾਡੇ ਨਾਲ ਬੇਰੁਖੀ ਨਾਰਾਜ਼ਗੀ ਵੀ ਤੁਹਾਡੀ ਲੈਂਦੇ ਰਹੇ। ਤੁਸੀਂ ਨਾਰਾਜ਼ ਹੁੰਦੇ ਸੀ ਵੀ ਗੁਰੂ ਰੋਕਦਾ ਕਿਉਂ ਹੈ। ਅਸੀਂ ਤੁਹਾਨੂੰ ਇਸ ਕਰਕੇ ਬੇਰੁਖੀ ਕਰਦੇ ਸਾਂ ਵੀ ਤੁਹਾਡੀ ਜਾਨ ਦਾ, ਤੁਹਾਡਾ ਮਾਲ ਦਾ ਨੁਕਸਾਨ ਨਾ ਹੋਵੇ।
ਮ੍ਰਿਤਯੂ ਤੇ ਬਚਾਏ ਰਹੇ, ਧਰਿਓ ਹੱਠ ਬਾਲਸਾ।
ਪਰ ਤੁਸੀਂ ਬੱਚਿਆਂ ਵਾਲਾ ਹੱਠ ਕਰ ਲਿਆ, ਜਿਵੇਂ ਨਿਆਣੇ ਜਿੱਦ ਕਰ ਲੈਂਦੇ ਵੀ ਆਹ ਕੰਮ ਕਰਨਾ ਹੀ ਕਰਨਾ। ਸਿਆਣੇ ਰੋਕਦੇ ਆ ਪਰ ਨਿਆਣੇ ਜਿੱਦ ਕਰਦੇ। ਤੁਸੀਂ ਜਿੱਦ ਕਰਕੇ ਖਾਲਸਾ ਜੀ ਆਹ ਮੁਸੀਬਤ ਸੇੜ ਲਈ ਹੈ। ਆਹ ਜਿਹੜੀ ਫੌਜ ਚੜ ਕੇ ਆਈ ਹੈ 10 ਲੱਖ, ਇਹ ਅਸੀਂ ਤੁਹਾਨੂੰ ਪਹਿਲਾਂ ਦੱਸੀ ਸੀ ਵੀ ਏਦਾਂ ਇਹਨਾਂ ਨੇ ਧੋਖਾ ਕਰਨਾ ਹੈ।
ਕਹੇ ਬੋਨ ਮਾਨਿਓ ਕਿਨ, ਕਾਲ ਕਾ ਪਛਾਨਿਓ ਮਨ।
ਸਾਡਾ ਕਿਹਾ ਕਿਸੇ ਨੇ ਮੰਨਿਆ ਨਹੀਂ। ਇਸ ਕਾਲ ਨੂੰ, ਇਸ ਮੌਤ ਨੂੰ, ਇਸ ਵਿਨਾਸ਼ ਨੂੰ, ਇਸ ਤਬਾਹੀ ਨੂੰ ਤੁਸੀਂ ਪਹਿਲਾਂ ਸੋਚ ਨਹੀਂ ਸਕੇ।
ਦਗਾ ਨਹ ਜਾਣਿਓ ਲਿਖ ਦਿਨੋ ਜਿਉ ਲਿਖਾਇਓ।
ਇੱਥੋਂ ਤੱਕ ਵੀ ਤੁਸੀਂ ਸਾਨੂੰ ਬਿਦਾਵੇ ਵੀ ਲਿਖ ਦਿੱਤੇ। ਤੁਸੀਂ ਇਹ ਵੀ ਕਹਿ ਦਿੱਤਾ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਤੁਸੀਂ ਇਹਨਾਂ ਦੀਆਂ ਕਸਮਾਂ ਤੇ ਇਤਬਾਰ ਕਰਕੇ, ਜਿਨ੍ਹਾਂ ਦੀਆਂ ਕਸਮਾਂ ਸਦਾ ਹੀ ਦਗੇ ਵਾਸਤੇ ਤੇ ਫਰੇਬ ਵਾਸਤੇ ਹੁੰਦੀਆਂ ਨੇ।
ਪਏ ਅਨਜਾਨ ਹਿਤ ਆਨਿਓ ਨਾ ਧਰਿਓ ਚਿੱਤ।
ਤੁਸੀਂ ਸਾਡਾ ਵਚਨ ਨਹੀਂ ਮੰਨਿਆ, ਅਨਜਾਨ ਪੁਣੇ ਦੇ ਵਿੱਚ ਤੁਸੀਂ ਆਹ ਨੁਕਸਾਨ ਕਰਾ ਲਿਆ ਹੈ।
ਰਹੇ ਸੁਝਾਏ ਨਿਕਸ ਏਕ ਪਾਇਓ।
ਅਸੀਂ ਤੁਹਾਨੂੰ ਰੋਕਦੇ ਰਹੇ, ਤੁਸੀਂ ਇੱਕੋ ਜਿੱਦ ਫੜੀ ਸੀ ਕਿਲਾ ਛੱਡਣ ਦੀ, ਕਿਲਾ ਛੱਡ ਦੇਣਾ, ਕਿਲਾ ਛੱਡ ਦੇਣਾ। ਹਾਂਜੀ,
ਕਸਮ ਕੁਰਾਨ ਕੇ ਰਸੂਲ ਵਿੱਚ ਦੀਨੋ ਹੁਤੋ।
ਦੇਖੋ ਤੁਸੀਂ ਕਹਿੰਦੇ ਸੀ ਨਾ ਕਸਮਾਂ ਖਾਂਦੇ ਆ, ਕਸਮਾਂ ਤਾਂ ਖਾਧੀ ਇਹਨਾਂ ਦੀਆਂ, ਸਾਹਮਣੇ ਹਨ। ਕੁਰਾਨ ਦੀ ਕਸਮ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਕਸਮ ਵਿੱਚ ਦਿੱਤੀ ਹੈ।
ਦੇਖੋ ਖਲ ਨੀਚ ਹੂੰ ਦੇ ਦਲ ਪਠਾਇਓ।
ਉਹ ਕਸਮਾਂ ਕਿੱਥੇ ਗਈਆਂ ਹੁਣ? ਆ ਫੌਜਾਂ ਲੈ ਗਿਆ, ਕਿੰਨਾ ਦਲ ਆ ਗਿਆ ਸਾਨੂੰ ਮਾਰਨ ਵਾਸਤੇ। ਸਿੰਘੋ ਇਹ ਦੇਖ ਲੋ ਇਹਨਾਂ ਦੀਆਂ ਕਸਮਾਂ ਤੇ ਕਦੀ ਤਬਾਰ ਨਾ ਕਰਿਆ ਜੇ।
ਖਾਲਸੇ ਕੇ ਕਹੇ ਸ਼ੋਰ ਦੁਰਗ ਅਨੰਦਪੁਰੀ।
ਅਸੀਂ ਖਾਲਸੇ ਦਾ ਕਿਹਾ ਮੰਨ ਕੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ। ਸਿੰਘੋ ਤੁਹਾਡਾ ਵਚਨ ਮੰਨ ਕੇ ਅਸੀਂ ਆਏ ਹਾਂ, ਅਸੀਂ ਤਾਂ ਨਹੀਂ ਸੀ ਆਉਂਦੇ, ਪਰ ਤੁਸੀਂ ਸਾਨੂੰ ਮਜਬੂਰ ਕਰ ਦਿੱਤਾ। ਤੁਸੀਂ ਸਾਰਿਆਂ ਨੇ, ਮਾਤਾ ਗੁਜਰੀ ਜੀ ਨੇ ਵੀ ਤੇ ਤੁਸੀਂ ਵੀ, ਸਾਡੀ ਕਿਸੇ ਨੀ ਗੱਲ, ਅਸੀਂ ਇਕੱਲੇ ਰਹਿ ਗਏ ਸੀ। ਸਤਿਗੁਰੂ ਕਰਗੀਧਰ ਪਾਤਸ਼ਾਹ ਮਹਾਰਾਜ ਇਕੱਲੇ, ਸਾਰਾ ਪੰਥ ਤੇ ਪਰਿਵਾਰ ਇੱਕ ਪਾਸੇ। ਮਹਾਰਾਜ ਕਹਿੰਦੇ ਨਹੀਂ ਜਾਣਾ, ਨੁਕਸਾਨ ਹੋਏਗਾ। ਸਾਰੇ ਕਹਿੰਦੇ ਮਹਾਰਾਜ ਨੁਕਸਾਨ ਤਾਂ ਇੱਥੇ ਹੋ ਰਿਹਾ, ਭੁੱਖੇ ਮਰ ਰਹੇ ਹਾਂ, ਬਾਹਰ ਜਾਵਾਂਗੇ ਤਾਂ ਰਸਤਾ ਛੱਡਣ ਨੂੰ ਤਿਆਰ ਨੇ। ਮਹਾਰਾਜ ਕਹਿੰਦੇ ਕਸਮਾਂ ਝੂਠੀਆਂ ਨੇ। ਮਹਾਰਾਜ ਕਹਿੰਦੇ ਅਸੀਂ ਇਕੱਲੇ ਸੀਗੇ, ਤੁਸੀਂ ਸਾਰੇ ਮਾਤਾ ਜੀ ਤੇ ਸਾਰੇ ਸਾਡੇ ਖਿਲਾਫ ਸੀਗੇ, ਤੇ ਹੁਣ ਦੇਖੋ, ਹੁਣ ਆਹ ਵੇਖ ਲਓ ਕੀ ਵਰਤਾਰਾ ਹੋ ਗਿਆ।
ਪਰੀ ਅਬ ਪੀੜ ਸਕੈ ਕੌਣ ਹੋਵੇ ਸਹਾਇਓ।
ਖਾਲਸਾ ਜੀ ਆਹ ਮੁਸੀਬਤ, ਇਹ ਭੀੜਾ ਆ ਕੇ ਪੈ ਗਈ ਹੈ, ਹੁਣ ਕੌਣ ਸਹਾਈ ਹੋਵੇਗਾ ਸਾਡਾ? ਇੱਕ ਅਕਾਲ ਪੁਰਖ ਤੋਂ ਬਿਨਾਂ ਹੁਣ ਹੋਰ ਕੋਈ ਮਦਦਗਾਰ ਨਹੀਂ ਹੈ।
ਹਿੰਦੂ ਜੇ ਪਹਾੜੀ ਤੇਨ ਸਬਤ ਉਚਾਰੀ।
ਔਰ ਪਹਾੜੀ ਹਿੰਦੂਆਂ ਨੇ ਗਊ ਦੀਆਂ ਕਸਮਾਂ ਖਾਧੀਆਂ ਸਨ।
ਤਰ ਠਾਕੁਰ ਅਗਾਰੀ ਵਿੱਚ ਵਿਪਰ ਦੇ ਪਠਾਇਓ ਹੈ।
ਅੱਗੇ ਠਾਕੁਰ ਜੀ ਨੂੰ ਰੱਖ ਕੇ ਵਿੱਚ ਪੰਡਿਤ ਨੂੰ ਪਾ ਕੇ ਗੀਤਾ ਦੇ ਕੁਰਾਨ ਗੀਤਾ ਦੀ ਗਊ ਦੀ ਕਸਮ ਦੇ ਕੇ ਭੇਜਿਆ ਸੀ।
ਤੈਸੇ ਹੀ ਮਲੇਸ਼ ਪਤ ਖਵਾਜਾ ਮਰਦੂਦ ਪਠਾਇਓ।
ਔਰੰਗਜ਼ੇਬ ਨੇ ਆਪਣੇ ਅਫਸਰਾਂ ਨੂੰ, ਖਵਾਜਾ ਮਹਿਮੂਦ ਅਲੀ ਵਰਗਿਆਂ ਨੂੰ ਆਪ ਕਸਮਾਂ ਲਿਖ ਕੇ ਸਾਡੇ ਕੋਲ ਭੇਜ ਦਿਆ ਸੀ।
ਧਰਮ ਇਮਾਨ ਦੋਨੋਂ ਹਾਨ ਕਰ ਦਿਖਾਇਓ ਹੈ।
ਧਰਮ ਇਮਾਨ ਸਾਰੇ ਗਵਾ ਬੈਠੇ। ਕਿਸੇ ਨੇ ਵੀ ਆਪਣੇ ਧਰਮ ਮਾਨ ਤੇ ਨਹੀਂ ਪੂਰਾ ਪਹਿਰਾ ਦਿੱਤਾ, ਨਾ ਹਿੰਦੂਆਂ ਨੇ ਨਾ ਮੁਸਲਮਾਨਾਂ ਨੇ। ਹਾਂਜੀ,
ਅਬ ਤੋ ਉਪਾਏ ਸਾਮ ਦਾਮ ਭੇਦ ਬਣੇ ਨਹਿ।
ਖਾਲਸਾ ਜੀ, ਰਾਜਨੀਤੀ ਕਹਿੰਦੀ ਹੈ ਚਾਰ ਅੰਗ ਹੁੰਦੇ ਨੇ, ਸ਼ਾਮ ਦਾਮ ਦੰਡ ਭੇਦ। ਸ਼ਾਮ ਦਾ ਮਤਲਬ ਹੈ ਜੇ ਦੁਸ਼ਮਣ ਪੈਸੇ ਨਾਲ ਬਣਦਾ, ਸ਼ਰਨ ਪਿਆ ਬਣਦਾ ਹੋਵੇ, ਗੋਡੀਆਂ ਹੱਥ ਲਾਇਆ, ਪੈਰੀ ਹੱਥ ਲਾਇਆ, ਮੈਨੂੰ ਤਰਲਾ ਕੀਤਿਆਂ, ਉਹਨੂੰ ਨਿਮਰਤਾ ਨਾਲ ਮਨਾ ਲਈਦਾ। ਦਾਮ ਦਾ ਮਤਲਬ ਹੈ ਜੇ ਪੈਸਾ ਦਿੱਤੇ ਗੱਲ ਬਣਦੀ ਹੋਵੇ, ਪੈਸਾ ਸੁੱਟ ਦਿਓ, ਲੈ ਬਈ ਪੈਸਾ ਦੇ ਕੇ ਅਗਲੇ ਨੂੰ ਚੁੱਪ ਕਰਾ ਲਓ, ਠੰਡਾ ਕਰ ਲਓ, ਉਹਨੂੰ ਦਾਮ ਕਹਿੰਦੇ। ਤੀਸਰਾ ਆਉਂਦਾ ਭੇਦ, ਦੁਸ਼ਮਣ ਦਾ ਭੇਦ ਪਾ ਲੈਣਾ, ਉਹਦੇ ਘਰ ਚ ਫੁੱਟ ਪਾ ਦੇਣਾ, ਉਹਦੇ ਘਰ ਚ ਫੁੱਟ ਪਾ ਦੇਣੀ, ਅੱਧਿਆਂ ਦੇ ਖਿਆਲ ਇੱਧਰ ਅੱਧਿਆਂ ਦੇ ਇੱਧਰ, ਏਦਾਂ ਮਾਰ ਲੈਣਾ। ਸ਼ਾਮ ਨਾਲ ਮਾਰਨਾ ਪੈਰੀ ਪੈ ਕੇ, ਦਾਮ ਦਾ ਮਤਲਬ ਪੈਸੇ ਦੇ ਕੇ ਦੁਸ਼ਮਣ ਨੂੰ ਮਾਰਨਾ, ਭੇਦ ਦਾ ਮਤਲਬ ਦੁਸ਼ਮਣ ਦੇ ਘਰ ਚ ਫੁੱਟ ਪਾ ਕੇ ਮਾਰਨੀ। ਤੇ ਚੌਥਾ ਹੈ ਦੰਡ, ਦੰਡ ਮੈਨੇ ਡੰਡਾ ਹਥਿਆਰ। ਮਹਾਰਾਜ ਕਹਿੰਦੇ ਨਾ ਤਾਂ ਹੁਣ ਅਸੀਂ ਇਹਨਾਂ ਦੇ ਸ਼ਰਨੀ ਪੈ ਸਕਦੇ ਹਾਂ, ਸ਼ਰਨੀ ਪਿਆ ਇਹਨਾਂ ਛੱਡਣਾ ਥੋੜਾ ਬੜਾ। ਦਾਮ ਸਾਡੇ ਕੋਲ ਪੈਸੇ ਵੀ ਨਹੀਂ ਜਿਹੜੇ ਅਸੀਂ ਦੇ ਕੇ ਇਹਨਾਂ ਨੂੰ ਠੰਡੇ ਕਰ ਲਈਏ, ਨਾ ਇਹ ਪੈਸੇ ਨਾ ਮੰਨਣ ਵਾਲੇ, ਨਾ ਹੁਣ ਅਸੀਂ ਇਹਨਾਂ ਦੇ ਕੁਝ ਫੁੱਟ ਪਾ ਸਕਦੇ ਹਾਂ, ਸਾਡੇ ਕੋਲ ਇੰਨੀ ਨੀਤੀ ਨਹੀਂ ਇਸ ਵੇਲੇ ਵੀ ਅਸੀਂ ਵਰਤਾ ਲਈਏ, ਹੁਣ ਤਾਂ ਇੱਕੋ ਰਹਿ ਗਿਆ। ਹਾਂਜੀ,
ਚੌਥੇ ਦੰਡ ਬਣੇ ਦਲ ਲੱਖੋ ਚੜ ਆਇਓ ਹੈ।
ਚੂਕਾਰ ਅੱਜ ਹਮਾ ਹੀਰ ਤੇ ਦਰ ਹਲਾਲ ਬੁਰਦਨ ਬਾ ਸ਼ਮਸ਼ੀਰ ਦਾ ਸਰ। ਹੁਣ ਤਾਂ ਚੌਥਾ ਹੀ ਹੈ, ਹੁਣ ਤਾਂ ਡੰਡਾ ਹੀ ਹੈ, ਡੰਡਾ ਤੀਰਾ ਵਿਗੜਿਆ ਤਿਗੜਿਆਂ ਦਾ। ਹੁਣ ਸ਼ਸਤਰ ਚੁੱਕੋ ਤੇ ਸਿੰਘੋ ਵੈਰੀ ਦਲ ਦਾ ਮੁਕਾਬਲਾ ਕਰੋ, ਜੋ ਛੱਤਰੀ ਦਾ ਧਰਮ ਹੈ ਉਹ ਨਿਭਾ ਦਿਓ ਅੱਜ।
ਖਾਲਸਾ
ਜੀ, ਵੈਰੀ ਦੇ ਹੱਥੋਂ ਗਿੱਦੜ ਦੀ ਮੌਤ ਨਾ ਮਰੋ, ਮਰਨਾ ਤਾਂ ਹੁਣ ਆਈ ਹੈ, ਹੁਣ ਮੌਤ ਹੀ ਸਾਰੇ ਪਾਸੇ ਹੈ, ਹੁਣ ਸ਼ਹੀਦੀਆਂ ਦਾ ਟਾਈਮ ਹੈ। ਇਸ ਕਰਕੇ ਮੇਰੇ ਖਾਲਸਾ ਜੀ, ਗਿੱਦੜ ਦੀ ਮੌਤ ਨਾ ਮਰੇ ਜੇ ਕੋਈ ਵੀ ਸਿੰਘ, ਦੁਸ਼ਮਣੇ ਨਾ ਕਵੇ ਵੀ ਸਿੰਘ ਦੌੜ ਕੇ ਭੱਜਿਆ ਜਾਂਦਾ ਮਾਰਿਆ ਗਿਆ ਹੈ। ਸਾਹਮਣੇ ਮੱਥੇ ਛਾਤੀ ਦੀ ਗੋਲੀ ਖਾਣੀ ਹੈ, ਪਿੱਠ ਤੇ ਨਹੀਂ ਖਾਣਾ। ਹਾਂਜੀ,
ਯੁੱਧ ਗੋਡੋ ਜਿਮ ਪੂਰਬ ਮਚਾਇਓ ਹੈ।
ਜਿਵੇਂ ਪਹਿਲਾਂ ਤੁਸੀਂ ਵੱਡੇ ਵੱਡੇ ਯੁੱਧ ਕੀਤੇ ਹੈ, ਚਮਕਾਓ ਦਾ ਯੁੱਧ ਵੀ ਕਰਕੇ ਵਿਖਾ ਦਿਓ, ਦੁਨੀਆਂ ਨੂੰ ਪਤਾ ਲੱਗ ਜੇ ਕਿ ਖਾਲਸੇ ਦੇ ਕਿਹੋ ਜਿਹੇ ਕਰਾਰੇ ਹੱਥ ਹੁੰਦੇ ਹੈ।
ਮਹਾਨੀਚ ਪਾਪੀ ਕੁਰਲਾਪੀ ਦਗਾ ਕੀ,
ਇਹਨਾਂ ਪਾਪੀਆਂ ਨੇ ਜਿਵੇਂ ਸਾਡੇ ਨਾਲ ਦਗਾ ਕੀਤਾ ਹੈ।
ਕਿੰਨੋ ਜੰਮ ਪਲੇਟ ਕੋ ਲੈ ਹੈ ਪੰਥ,
ਖਾਲਸਾ ਪਲਟਾ ਲਏਗਾ, ਬਦਲਾ ਲਏਗਾ ਇਸ ਗੱਲ।
ਜੇਤੋ ਪੁਰਸ਼ਾਰਥ ਕੇ ਰੁਗ ਅਬ ਮਾਰਨ ਕੋ,
ਜਿੰਨਾ ਹੁਣ ਜੰਗ ਦੇ ਤੇਗਾ ਮਾਰਨ ਦਾ ਪੁਰਸ਼ਾਰਥ ਕਰੋਗੇ,
ਤੇਤੋ ਰਾਜ ਭੋਗੋਗੇ ਜਨਮ ਨਿਜ ਤਾਰ ਕੈ,
ਓਨਾ ਤੁਸੀਂ ਦੁਨੀਆਂ ਦੇ ਰਾਜ ਕਰੋਗੇ।
ਕਾਮਨਾ ਕੋ ਪੂਰ ਹੋ ਮਿਲ ਗਾ ਜਰੂਰ ਮੋਹੇ,
ਤੁਹਾਡੀਆਂ ਇੱਛਾਵਾਂ ਕਾਮਨਾ ਪੂਰੀਆਂ ਹੋਣਗੀਆਂ ਤੇ ਤੁਹਾਡੀ ਆਤਮਾ ਮੇਰੇ ਵਿੱਚ ਆ ਕੇ ਲੀਨ ਹੋਵੇਗੀ।
ਰਾਖੇ ਹੋ ਹਜੂਰ ਜੋਰ ਬਿੱਧ ਨਿਵਾਰਕ,
ਅਸੀਂ ਤੁਹਾਨੂੰ ਆਪਣੇ ਸੱਚਖੰਡ ਦਰਬਾਰ ਦੇ ਵਿੱਚ ਰੱਖਾਂਗੇ। ਸਿੰਘੋ,
ਯੁੱਧ ਕੇ ਸਮਾਨ ਤਪ ਜਗ ਕੋ ਵਿਦਾਨ ਹੈ,
ਇਸ ਦੁਨੀਆਂ ਵਿੱਚ ਕੋਈ ਤਪ, ਕੋਈ ਜਗ, ਕੋਈ ਪੂਜਾ, ਕੋਈ ਪਾਠ, ਕੋਈ ਨਿਤਨੇਮ, ਕੋਈ ਸਿਮਰਨ ਯੁੱਧ ਦੇ ਸਮਾਨ ਨਹੀਂ ਹੁੰਦਾ। ਯੁੱਧ ਦੇ ਵਿੱਚ ਦੋ ਘੜੀ ਦੀ ਖੇਡ ਹੁੰਦੀ ਹੈ, ਬ੍ਰਹਮ ਗਿਆਨੀ ਹੁੰਦਾ ਜਿਹੜਾ ਮਰਨ ਲਈ ਜਾਂਦਾ ਹੈ, ਜਿਹਨੇ ਮੌਤ ਕੁਰਬਾਨ ਕਰ ਲਈ ਉਹਨੂੰ ਬ੍ਰਹਮ ਗਿਆਨ ਹੋ ਗਿਆ, ਕਿਉਂਕਿ ਲਾਲਸਾ ਛੱਡ ਦਿੱਤੀ ਸਾਰੀ, ਜੀਵਨ ਦੀ ਲਾਲਸਾ ਛੱਡਣੀ ਔਖੀ ਹੈ। ਮਹਾਰਾਜ ਕਹਿੰਦੇ ਜਿਹੜਾ ਇੱਥੇ ਯੁੱਧ ਚ ਸ਼ਹੀਦ ਹੋਵੇਗਾ ਉਹ ਸਿੱਧਾ ਸੱਚਖੰਡ ਜਾਵੇਗਾ।
ਇੱਕ ਘੜੀ ਬੀਚ ਦੋਨੋਂ ਲੋਕ ਲੈ ਸੁਧਾਰ ਕੇ,
ਇੱਕ ਘੜੀ ਯੁੱਧ ਕਰਕੇ ਯੋਧਾ ਦੋਵਾਂ ਲੋਕਾਂ ਨੂੰ ਸਵਾਰ ਲੈਂਦਾ, ਇਸ ਜਹਾਨ ਵਿੱਚ ਵੀ ਤੇ ਪਰਲੋਕ ਵਿੱਚ ਵੀ ਸੁਖੀ ਹੁੰਦਾ ਹੈ।
ਅੱਠ ਅੱਠ ਸਿੰਘ ਏਕ ਏਕ ਪਾਹੀ ਦਿਨੀ ਤਿੰਨੈ,
ਮਹਾਰਾਜ ਨੇ ਅੱਠ ਅੱਠ ਸਿੰਘ ਉਸ ਗੜੀ ਦੇ ਚਾਰੇ ਪਾਸੇ ਨਾ ਦਿੱਤੇ, ਅੱਠ ਪੂਰਬ ਵਾਲੇ ਪਾਸੇ, ਅੱਠ ਪਰਮ ਵਾਲੇ ਪਾਸੇ, ਅੱਠ ਉੱਤਰ ਵਾਲੇ ਪਾਸੇ, ਅੱਠ ਦੱਖਣ ਵਾਲੇ ਪਾਸੇ।
ਤੀਸ ਦੋਏ ਸਿੰਘ ਗਹਿ ਆਯੁੱਧ ਪੈ ਸਾਵਧਾਨ,
ਇਹਦਾ 32 ਸਿੰਘ ਜਿਹੜੇ ਸਨ ਉਹ ਸ਼ਸਤਰ ਫੜ ਕੇ ਬੰਦੂਕਾਂ ਦੇ ਤੀਰ ਕਮਾਨਾਂ ਲੈ ਕੇ ਉਸ ਗੜੀ ਦੇ ਚਾਰੇ ਪਾਸੇ ਸਾਵਧਾਨ ਹੋ ਗਏ।
ਕੋਠਾ ਸਿੰਘ ਏਕ ਔ ਮਦਨ ਸਿੰਘ ਦੋਨੋ ਹੈ,
ਭਾਈ ਕੋਠਾ ਸਿੰਘ ਤੇ ਮਦਨ ਸਿੰਘ ਦੋਵਾਂ ਨੂੰ ਪਹਿਰੇ ਦੇ ਉੱਤੇ ਦਰਵਾਜ਼ੇ ਦੇ ਵਿੱਚ ਖੜਾ ਕਰ ਦਿੱਤਾ।
ਉਹ ਦਿਨੋ ਪੌਰ ਗਾਡੇ ਗੋਹ ਕੀਜੈ ਰੂਪ ਹੀਰ ਹਾਨ।
ਭਾਈ ਕੋਠਾ ਸਿੰਘ ਤੇ ਮਦਨ ਸਿੰਘ ਦਰਵਾਜਿਆਂ ਵਿੱਚ ਤੀਰ ਕਮਾਨ ਤੇ ਬਰਛੇ ਬੰਦੂਕਾਂ ਲੈ ਕੇ ਸਾਵਧਾਨ ਹੋ ਗਏ।
ਗੁਲਕਾ ਬਰੂਦ ਨਹਿ ਡਾਰੀਏ ਤੁਮਫੁੰਗ ਬੀਚ।
ਸਿੰਘਾਂ ਆਖਿਆ ਮਹਾਰਾਜ ਆਪਣੇ ਕੋਲ ਤਾਂ ਬਰੂਦ ਹੀ ਥੋੜਾ ਹੈ, ਗੋਲੀਆਂ ਥੋੜੀਆਂ ਹਨ। ਮਹਾਰਾਜ ਕਹਿੰਦੇ ਤੁਸੀਂ ਗੋਲੀਆਂ ਤੇ ਬਰੂਦਾਂ ਦਾ ਫਿਕਰ ਨਾ ਕਰੋ, ਬਸ ਘੋੜਾ ਹੀ ਲੱਭੀ ਚੱਲੋ, ਆਪੇ ਚੱਲਣਗੇ। ਹਾਂਜੀ,
ਤੋੜਾ ਦੇਹੋ ਟਾਂਬ ਟਾਂਬ ਛੁਟੇ ਨਾ ਸ਼ੰਕ ਠਾਂ।
ਸ਼ੰਕਾ ਨਾ ਕਰਿਆ ਜੇ, ਗੁਰੂ ਨਾਨਕ ਸਾਹਿਬ ਹੁਣ ਆਪੇ ਕਰਨਗੇ ਸਭ ਕੁਛ, ਬਸ ਤੁਸੀਂ ਹੁਣ ਤੋੜਾ ਧੁਖਾਈ ਚੱਲੋ, ਗੋਲੀਆਂ ਆਪੇ ਚੱਲਣਗੀਆਂ।
ਦੋਨੋਂ ਸੁੱਤ ਦਇਆ ਸਿੰਘ ਸੰਤ ਸਿੰਘ ਪਾਸ ਰੱਖੇ।
ਭਾਈ ਸਾਹਿਬ, ਭਾਈ ਦਇਆ ਸਿੰਘ, ਭਾਈ ਸੰਤ ਸਿੰਘ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਆਪਣੇ ਕੋਲ ਰੱਖ ਲਿਆ।
ਪਰਵੇਸ਼ ਅਟਾਰੀ ਮਹਿ ਕਮਾਨ ਬਾਨ ਤਾਨ ਪਾਨ।
ਉੱਪਰਲੀ ਅਟਾਰੀ ਤੇ ਜਾ ਕੇ ਮਹਾਰਾਜ ਦਸਵੇਂ ਪਾਤਸ਼ਾਹ ਬੈਠ ਗਏ।
ਆਲਾਮ ਮ੍ਰਿਦਗਾਨ ਔਰ ਮਾਨ ਸਿੰਘ ਦੋਨੋ ਵੀ।
ਆਲਮ ਮ੍ਰਿਦਗਿੰਦ ਔਰ ਮਾਨ ਸਿੰਘ ਦੋਨੋ ਵੀ, ਭਾਈ ਆਲਮ ਸਿੰਘ ਤੇ ਭਾਈ ਮਾਨ ਸਿੰਘ ਦੋਵੇਂ ਜੋਧੇ।
ਦੋਨੋ ਵੀਰ ਫਿਰੇ ਚਾਰੋ ਔਰ ਸੁਧ ਸਭ ਕੀ ਰੱਖਣ।
ਭਾਈ ਆਲਮ ਸਿੰਘ ਤੇ ਭਾਈ ਮਾਨ ਸਿੰਘ ਜੀ ਦੋਵੇਂ ਜੋਧੇ ਚਾਰੇ ਪਾਸੇ ਗੜੀ ਵਿਚ ਘੁੰਮਦੇ ਆ ਦੇਖਣ ਵਾਸਤੇ ਵੀ ਕਿੱਥੇ ਕੋਈ ਘਾਟਾ, ਕਿੱਥੇ ਲੋੜ ਹੈ ਕਿਸੇ ਚੀਜ਼ ਦੀ। ਹਾਂਜੀ,
ਗੁਰੂ ਅੱਗੇ ਸੀਸ ਦੀਨੇ ਦੀਨੇ ਪ੍ਰਣ ਸਭ ਹੂ ਨੇ।
ਅੱਜ ਸਾਰਿਆਂ ਨੇ ਉਹ ਪ੍ਰਣ ਪੂਰਾ ਕਰ ਦਿੱਤਾ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਮਹਾਰਾਜ ਸੀਸ ਤੁਹਾਡਾ ਹੀ ਹੈ। ਅੰਮ੍ਰਿਤ ਛਕਣ ਵੇਲੇ ਹੁਣ ਵੀ ਪੰਜ ਪਿਆਰੇ ਕਿਉਂ ਆਉਂਦੇ ਆ ਵੀ ਸੀਸ ਗੁਰੂ ਦਾ। ਉਹਨਾਂ ਨੇ ਪ੍ਰਣ ਕੀਤੇ ਸਨ ਉਹ ਪੂਰੇ ਕਰ ਦਿੱਤੇ।
ਮਾਰੇਂਗੇ ਮਲੇਸ਼ੇ ਪ੍ਰਹਾਰੇ ਆਯੁਧਨ ਕੋ।
ਕਹਿੰਦੇ ਉਹ ਇਹ ਪ੍ਰਣ ਕੀਤਾ ਸੀ ਅੱਜ ਪੂਰਾ ਕਰਨ ਲਈ, ਵੈਰੀਆਂ ਨੂੰ ਮਾਰਨ ਤੇ ਮਰਨ ਲਈ ਖੜ ਗਏ।
ਨੀਰ ਅਰ ਅੰਨ ਲਿਨੋ ਜਿਤ ਕੁਸੋ ਹੱਥ ਆਯੋ।
ਜਿੰਨਾ ਕੁ ਪਾਣੀ ਤੇ ਜਿੰਨਾ ਕੁ ਆਟਾ ਦਾਲ ਬਾਹਰੋਂ ਲੱਭੀ ਉਹ ਗੜੀ ਦੇ ਅੰਦਰ ਰੱਖ ਲਈ।
ਪਾਇਓ ਮਨ ਪਾਇਓ ਸਾਵਧਾਨ ਕੀਨ ਤਨ ਕੋ।
ਸਿੰਘਾਂ ਨੇ ਅੱਗ ਬਾਲ ਕੇ ਫਟਾਫਟ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਉਹ ਗੱਫਾ ਛਕਿਆ, ਉਹਦੇ ਨਾਲ ਸਰੀਰ ਨੂੰ ਸਾਵਧਾਨ ਕੀਤਾ।
ਵੀਰ ਰਸ ਰਾਤੇ ਸ੍ਰੀ ਗੋਬਿੰਦ ਸਿੰਘ ਰਾਤੇ ਨੈਣ।
ਵੀਰ ਰਸ ਵਿੱਚ ਰੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅੱਖਾਂ ਲਾਲ ਕੀਤੀਆਂ ਹੋਈਆਂ।
ਰਾਤੋ ਮੁਖ ਰੋਸ ਮੈਂ ਬਿਲੋ ਕੈ ਸ਼ਤਰ ਗਨ ਕੋ।
ਵੈਰੀ ਦਲ ਨੂੰ ਦੇਖ ਰਹੇ ਹਨ ਮਹਾਰਾਜ ਜੀ।
ਆਹਨ ਮਿੰਦਨ ਬ੍ਰਿਦਿੰਗ ਬ੍ਰਿੰਦਕ ਹੋਏ ਆਏ।
ਵੈਰੀ ਦੀ ਫੌਜ ਦਲਾਂ ਦੇ ਦਲ ਚੜ ਕੇ ਆ ਗਏ ਨੇ।
ਦਲ 10 ਲੱਖ ਆਯੋ ਨਯੋ ਪੂਰਬ ਸੋ ਟੁਕੇ ਹੈ।
10 ਲੱਖ ਵੈਰੀ ਦੀ ਨਵੀਂ ਫੌਜ ਆ ਗਈ ਹੈ ਚੜ ਕੇ।
ਬਾਜੇ ਲੋਕ ਗ੍ਰਾਮ ਉਤਪਾਤ ਕੋ ਬਡੋ ਬਿਲੋਕ।
ਕਹਿੰਦੇ ਵੈਰੀ ਦਲ ਦੀ ਫੌਜ ਨੂੰ ਵੇਖ ਕੇ ਪਿੰਡ ਦੇ ਲੋਕ ਵੀ ਡਰ ਕੇ ਦੌੜ ਕੇ ਘਰ ਖਾਲੀ ਕਰਕੇ ਚਮਕੌਰ ਵਾਲੇ ਲੋਕ।
ਸ਼ੋਰ ਸ਼ੋਰ ਤੁਰਨ ਸਦਨ ਕਿਤ ਲੁਕੇ ਹੈ।
ਉਹ ਆਪਣੇ ਘਰਾਂ ਨੂੰ ਛੱਡ ਕੇ ਸਵੇਰ ਦੇ ਦੌੜਨੇ ਸ਼ੁਰੂ ਹੋ ਗਏ ਤੇ ਖਤਰਾ ਹੋ ਗਿਆ ਵੀ ਇੱਥੇ ਤਾਂ ਲੜਾਈ ਆਉਣੀ ਹੈ, ਮਾਰੇ ਜਾਵਾਂ।
ਅਗਵਾਨੀ ਹੋਏ ਜਾਇ ਕੇ ਮਿਲੇਸ਼ ਮਿਲੇ।
ਕਈ ਜਾ ਕੇ ਮਿਲੇਸ਼ਾਂ ਨੂੰ ਮਿਲੇ, ਤੁਰਕਾਂ ਨੂੰ ਜਾ ਕੇ ਵੀ ਸਾਨੂੰ ਬਚਾਓ।
ਕਾਰਨ ਬਤਾਵਨ ਕੇ ਮਾਰ ਉੱਚੇ ਰੁਕੇ ਹੈ।
ਉਹ ਕਾਰਨ ਦੱਸਦੇ ਆ ਵੀ ਸਾਨੂੰ ਕੋਈ ਕਸੂਰ ਨੀ, ਗੁਰੂ ਨੇ ਧੱਕੇ ਨਾਲ ਸਾਡੇ ਪਿੰਡ ਤੇ ਕਬਜ਼ਾ ਕੀਤਾ ਹੈ।
ਚਾਰੋ ਓਰ ਹੇਲ ਕਾਲ ਆਏ ਜਿਸ ਟਾਲ ਕਾਲ ਢਿੱਗ।
ਜਦੋਂ ਵੈਰੀ ਦੁਸ਼ਮਣ ਚਾਰੇ ਪਾਸੋਂ ਨੇੜੇ ਆ ਗਿਆ।
ਮਾਰੋ ਮਾਰੋ ਲੇਹੋ ਗਹਿ ਸੂਰ ਕੂਰ ਕੁਕੇ ਹੈ।
ਮਾਰ ਲਓ ਮਾਰ ਲਓ ਦਾ ਰੌਲਾ ਪਾਉਂਦੇ ਤੁਰਕਾਂ ਦੇ ਦਲ ਆ ਗਏ।
ਦੋਹਰਾ ਇਸ ਪ੍ਰਕਾਰ ਜਬ ਨੇਰ ਪਾ ਥਿਰੇ ਗ੍ਰਾਮ ਮੈਂ ਆਏ।
ਇਸ ਪ੍ਰਕਾਰ ਜਦੋਂ ਦੁਸ਼ਮਣ ਨੇੜੇ ਆ ਗਿਆ ਤੇ ਘੇਰਾ ਪੈ ਗਿਆ ਗੜੀ ਨੂੰ।
ਅੰਤਰ ਤੇ ਤਬ ਸੂਰ ਮੇ ਗੋਰੀ ਸਰ ਬਰਖਾਏ।
ਸਿੰਘਾਂ ਨੇ ਤੀਰਾਂ ਗੋਲੀਆਂ ਦਾ ਮੀਂਹ ਬਰਾਣ ਸ਼ੁਰੂ ਕਰ ਦਿੱਤਾ। ਜੰਗ ਦਾ ਨਗਾਰਾ ਵੱਜ ਗਿਆ। ਸਿੰਘਾਂ ਨੇ ਆਉਂਦੀ ਦੁਸ਼ਮਣ ਫੌਜ ਦੇ ਉੱਤੇ ਕਾੜ ਕਾੜ ਕਰਦੀਆਂ ਗੋਲੀਆਂ ਛਾੜ ਛਾੜ ਕਰਦੇ ਤੀਰ ਬਰਾਣੇ ਸ਼ੁਰੂ ਕਰ ਦਿੱਤੇ। 8 ਤੋਂ 22 ਦਸੰਬਰ 1704 ਨੂੰ ਸਵੇਰੇ ਹੀ ਜੰਗ ਸ਼ੁਰੂ ਹੋਇਆ। ਸਾਰਾ ਦਿਨ ਇਹ ਜੰਗ ਜਾਰੀ ਰਿਹਾ। ਉਸ ਜੰਗ ਵਿੱਚ ਕਿਸ ਤਰ੍ਹਾਂ ਸਾਹਿਬ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਆਲਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਬੜੇ ਬੜੇ ਯੋਧੇ ਸਤਿਗੁਰੂ ਜੀ ਦੇ ਖਾਸ ਸਾਹਿਬ ਸ਼ਹੀਦ ਹੋਏ। ਉਹਨਾਂ 40 ਸਿੰਘਾਂ ਦੀਆਂ ਸ਼ਹਾਦਤਾਂ ਆਪਾਂ ਅਗਲੇ ਦਿਨਾਂ 'ਚ ਸਰਵਣ ਕਰਨੀਆਂ ਨੇ। ਔਰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋ ਚੁੱਕੇ ਨੇ। 25 ਤਰੀਕ ਐਤਵਾਰ ਨੂੰ ਭੋਗ ਪੈਣੇ ਨੇ। ਸੰਗਤਾਂ ਨੂੰ ਬੇਨਤੀ ਹੈ ਸਾਰੇ ਸਮਾਗਮਾਂ 'ਚ ਹਾਜ਼ਰੀ ਭਰੋ, ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੋ ਔਰ ਤਿੰਨ ਤੋਂ ਪੰਜ ਸਵੇਰੇ ਨਾਮ ਸਿਮਰਨ ਵੀ ਹੋਣਾ ਹੈ ਐਤਵਾਰ ਨੂੰ, ਉਹਦੇ ਵਿੱਚ ਵੀ ਆਪ ਜੀ ਦੀ ਹਾਜ਼ਰੀ ਭਰਨੀ ਹੈ ਸਾਰਾ ਪ੍ਰੋਗਰਾਮ। ਸਟੇਟ ਸੈਕਟਰੀ ਸਾਹਿਬ ਵੀ ਦੱਸ ਰਹੇ ਹਨ ਔਰ ਸੰਗਤਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਆਪ ਜੀ ਦੀ ਹਾਜ਼ਰੀ ਪ੍ਰਵਾਨ ਕਰਨੀ। ਹੇ ਗੋਬਿੰਦ ਹੇ ਗੋਪਾਲ ਹੇ ਨਾਥ ਨਾਥ ਸਖੇ ਦੀ
ਦਰਦ ਨਿਵਾਰ,
ਹੇ ਸਮਰੱਥ ਕੰਮ ਪੂਰਨ
ਮੋਹੇ ਮਾਇਆ ਤਾਰ,
ਅੰਧ ਕੂਪ ਮਹਾ ਪਿਆਰ ਨਾਨਕ
ਪਾਰ
ਆਏ ਪ੍ਰਭ ਸਰਨਾਗਤੀ ਕਿਰਪਾ
ਨਿਤ ਦਿਆਲ,
ਏਕ ਅੱਖਰ ਹਰ ਮਨ ਬਸਤ
ਨਾਨਕ ਬਹੁਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੁਤਰੇ ਪਾਰ,
ਜੋ ਸਰਦਾ ਕਰ ਸੇ ਮੇ ਗੁਰ
ਪਾਰ ਉਤਾਰਨ ਹਾਰ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ ਕੀ ਫਤਿਹ।